दंडोत बंदन अनेक बार सर्व कला सम्रथ डोलन ते राखो प्रभु राखो प्रभु नानक दे कर हथ परम सम्मान योग साहिब श्री गुरु ग्रंथ साहिब सचे पातशाह जी दे पावन पवित्र हाजूरी अंदर सुवाहिमान गुरु सवारे सत संगी जनों आप जी ने सतगुरु जी दे अमृत बचना दा रस पिना कीर्तन सन्मान योग भाई साहब जी तो सरवण कीता है। अखीर वाला शब्द दो तरह दे व्यापारी इस संसार विच ने, एक ओ ने जिन्ना दी जिंदगी दा मकसद केवल संसार दे पदार्थां दा लेन देन उतो दा व्यापार ही सीमित है, ते एक ओ ने जिहड़े अपने मन नूं बलद बनांदे ने सुरत नाही अंदर दा सफर करदे ने ज्ञान दी छत अपने उत्ते पा लेंदे ने, ते एहो जिहे व्यापारी उन्हां दे खत विच नाम दा कीमती हीरा चढ़ जाए ते दुनिया दा हर पदार्थ अपने आप ही उन्हां तों छुट जांदा। ए अमृत बोल बड़ी भावना नाल भाई साहिब जी ने सरवण कराए ने। आओ सतगुरु गुरु नानक साहिब सचे पातशाह हजूर दे अमृत बचन के आत्मक जीवन दी काढ़त वास्ते जिवे एक सोने दा गहना घड़न वाला सुनार भी अपनी दुकान अपने टिकाने च बैठ के सोने दे गहने घड़दा है, उस लई पहला दुकान दा टिकाने दा कारखाने दा होना अत जरूरी है। इसे तरह जिसने शब्द नू घड़ना है उस लई सब तो पहला गुण एवे जत पहारा उस को दुकान कारखाना ए होवे कि अपने इंद्रियां उत्ते वो काबू पा सके। ए पिछले दिनां तो विचार चल रही है, आओ अज इस जत पहारा दी विचार नू असी अपने वल्लों संपन्न कर सकिए। करो कृपा साध संगत बख्शो आसीस गुरु बख्शी फतेह प्रवान करो जी। वाहेगुरु जी का खालसा वाहेगुरु जी की फतेह। रात दे दीवान विच अर्ज कीती सी के इस शरीर दे जो पांच ज्ञान इंद्रे ने इन्हां विचों खास करके एक साडे नेत्र दूसरी साडी जबान जा रसना ते तीसरे जो साडे कन ने ए अक्सर सानू बार मुखी बिरती वाले पासे प्रेर के ले जांदे ने, ते ए भी कल अर्ज कीती सी एक मन ऐसा है जो हर इंद्रे दे अंदर आप वर्त के उस दे रस नू चूस रहा है उस नू मान रहा है। सतगुरु जी ने फिर शब्द की रोशनी विच दसिया कि किवें इन्हां इंद्रियां नू आपां ध्यान नाल वाचिए। ते फिर सतगुरु गुरु ग्रंथ साहिब जी दी अमृत गुरबाणी ने हजूर ने धन गुरु कलगी धर स्वामी जी ने गुरु नानक साहिब जी दी जोत दे दसवें वारस साहिबे कमाल धन गुरु गोबिंद सिंह जी ने खास करके बाणी दे आधार ते सानू जो रहत दिती उस विच एक गल दस दिती कि सिख भुल के भी अपने इंद्रियां दे खंडा वाले पासे कभी जावे। जिवें असी अमृत बाणी विचो बचन पढ़े ने आओ अज रहत नामे ते कुछ कलगी धर जी दे अमृत बोल उन्हां विचों मैं अर्ज करनी चाहना। सतगुरु दशमेश जी ने दसम दी बाणी विच एक बचन क्या है, वो बचन है कि इंद्रियां ते काबू पाण दी गल करदे आं, जत पहारा बनाण दी गल करदे आं, साहिब दे बचन ने शुद्ध जब ते खम धरी, बचन गुरदै खमारे, पूत ए प्रण तोहे प्राण जब लग घट थारे, के पुत्र ए तेरे वास्ते एक परन है, ते किन्नी देर तक परन, कोई दो दिन चार दिन पांच सात दिन नहीं, के जिन्नी देर तक तेरे शरीर विच प्राण चल दे ने उन्नी देर तक तेरे वास्ते ए परन है, पूत ए प्राण तोहे प्राण जब लग खट तारे, निज नारी के संग ने हो तुम नित बढ़ाइयो, पर नारी की सेज भूल सुपने होना जई। महाराज जी दे ए अमृत बोल किन देख देखो सानू उपदेश देने, ए थोड़ी जी मैं अज डिटेल में इस गल नू संपन्न करना चाहना हूं कि साडे इस इंद्रिया दे खंडा विचों दो वाशनावां अत दियां प्रबल ने। ए मत सोचियो भी तीन चार दिन हो गए आपां एक गल कर रहे हां, जे अंदर नू टिकाण दे पासे तुरने ते सचमुच पहला बीमारी लभनी पेगी, रोग की है, ते जिन्नी देर तक बंदा रोग नू देखे ना सिर्फ रौला पाई जे मेनू अत दी पीड़ है, जे दर्द है ते रोग देखना पेगा, ते जे मन दा टिका नहीं ते अंदर झाती मारनी पेगी, इस नू बीमारी जा रोग केड़ा। सब तो वड्डा बीमारी जा रोग है एदे अंदर काम दी वासना। खिमा करियो जेडी इस दे अंदर नू एक खिन नहीं टिकन देंदी, जेडे हर इंद्रे ऊपर प्रभाव पा के बंदे दे अंदर नू पटकाई रखदी है। ते गुरु ग्रंथ साहिब जी ने ता वार वार बाणी विच ए सानू उपदेश भी दिता, ते खास करके जे होर इंद्रियां दा खंडा देखना होवे ते पंजां दे अधीन होए ही इंद्रे खिंडदे, जे काम है ता इंद्रे खिंडा विच ने, जे अंदर लोभ है ता इंद्रिया ने काबू नहीं आना, क्योंकि अंदर दा लालच प्राप्ति वास्ते चंगा मंदा कर्म कर ली इंद्रिया नू प्रेरेगा, जे अंदर क्रोध है ते ताई बंदा किसे ते हाथ चुक दे ते जा जबान तो मंदा फिका बोल बोल दे, जे अंदर मोह है ते ताई संतान दी खातर ए इंद्रे पटक दे ने तरले मार रहे हैं, जे गुरमुखो अंदर खंकार है ते ताई ए इंद्रे अंदरों सानू पटकांदे पए ने। सच्चाई एवे के ए पांच वकार ही ने के जेड़े साडे इन्हां इंद्रियां नू टिकण नहीं दे। महाराज जी ने सलोक संस्कृति विच एक एक वकार दा जिक्र करदे आं, सिर्फ एक एक दो दो तुका आपां लै लईए कि किन्ना कुछ साडे अंदर दा खंडा बणांदे। महाराज जी ने सब तो पहला जेड़ा जिक्र कीता है ਉਹ ਇਹ ਹੈ ਕਿ ਕਾਮੰ ਨਰਕ ਵਿਸ਼ਰਾਮੰ ਬਹੁ ਜੋਨੀ ਪਰਮਾਵਣੇ। ਕੱਲਾ ਐਸ ਜਨਮ ਵਿੱਚ ਇੰਦਰੇ ਨਹੀਂ ਭਰਮਦੇ, ਕੱਲਾ ਦੋ ਚਾਰ ਖਿੰਨ ਵਾਸਤੇ ਇੰਦਰੀਆਂ ਨਹੀਂ ਭਟਕਦੀਆਂ। ਮਹਾਰਾਜ ਕਹਿੰਦੇ ਨੇ ਜਿਹੜਾ ਕਾਮ ਵਾਸ਼ਨਾ ਦੇ ਅਧੀਨ ਹੋ ਗਿਆ, ਸੱਚਾਈ ਇਹ ਉਹਦਾ ਤਾਂ ਅੰਦਰ ਕਈ ਜਨਮਾਂ ਵਾਸਤੇ ਭਟਕੀ ਜਾਂਦਾ। ਇਹ ਕਾਮੰ ਨਰਕ ਵਿਸ਼ਰਾਮੰ ਬਹੁ ਜੋਨੀ ਪਰਮਾਵਣੇ। ਅਗਲਾ ਬਚਨ ਹੈ चित हरनंग त्रै लोक गम्यंग जप तप शील विदार ने इना तू बलवान है के बंदे दे चित नू तू चुरा के ले जाना। शरीर बैठा है पर अंदर काम दी वासना ओदे चित नू चुरा के ले गई। तिन्ना लोकां तक तेरा जोर करदा है ते महाराज किन्ने इत्थों तक के जिस बंदे उपर तू अपना कब्जा कर लवे ओदे जप तप ओदी सहनशीलता ओदे अध्यात्मक गुणा दा भी तू नाश मार के रख देना। धन गुरु नानक साहिब जी दी जोत गुरु अर्जुन साहिब दे वचन के कामन नरक विश्रामन बहु जोनी परमामने चित हरनन त्रै लोक गम्यन जप तप शील विदारनी। ए भी सच्चाई है कि जितना कोई अपने अंदर दा कंट्रोल रख के बंदगी करेगा ओनी ओदे बचना विच शक्ति आवेगी, ओना ओदे नेत्रा विच तेज प्रताप आवेगा, ओना ओदे चेहरे दे उपर मालक दी कृपा दा नूर डलकेगा ते जिन्ना बंदा अंदरो विषयी हो जाएगा सच्चाई एवे ओना अंदरो शक्ति पखो कमजोर हो जाए क्योंकि ओदे कोल शक्ति ओ ताकत अपने आप ही खत्म हो गए। महाराज जी ने कहा देख भाई ए जप तप शील नू भी खत्म कर देंदा है। इत्थे मैं एक उदाहरण भाई साहिब भाई गुरदास साहिब जी जिन्हां दी रचना नू अक्सर असी गुरु शब्द दी व्याख्या वास्ते विचारने। कई बारी की हुंदा है कि एक निक्की जी कीती कोई भुल इन्हां इंद्रियां दा खिंडा साडे कई सालां दे बने कोई नेम नू नहीं थड़का के चला जांदा। सिर्फ इहनू समझण लई अपने मन नू समझाण दे लई ओ खिंडा की है भाई साहिब ने शब्द बड़ियां सोहणियां तीन उदाहरणां लईआं ने ते तां मेरे मन च आ गया भी जप तप शील विदार ने बंदा जप भी करदा होवे तप भी करदा होवे स्याणा सहनशीलता वाला होवे ओदे अंदर नू भी काम जिहड़ा ओह खंडित कर जाए किवें हो जांदा। भाई साहिब दे बचन उन्हां ने लिखे है कि एक इंसान दे जिस्म वल शरीर वल देखो कि शरीर नू पालदिआं किन्ने साल लगदे ने। जे गुरु ग्रंथ साहिब दी बाणी दी रोशनी च देखिए एक तन नू मुकम्मल हुंदिआं पूरे ढांचे दी बंतर बणदिआं इहदे खर जिहड़े शरीर दी बंतर है अंदर जो कुछ परमात्मा ने सिस्टम बनाणा तकरीबन 6 महीनिआं विच एक इंसान दे तन दा ढांचा मुकम्मल हुंदा। महाराज जी ने कहा गंडेंदिआं 6 माह 6 महीनिआं विच मुकम्मल होए है। फिर जन्म तो बाद असीं देखने आ 9-10 महीने बाद जन्म तो लै के किन्ना शरीर नू संभालिया जांदा। मातावां बच्चे दे तन नू संभालदियां ने सर्दी गर्मी तो बचांदियां ने ओदी खुराक दा प्रबंध करदियां ने बीमार हो जाए उस दी दवाई दा प्रबंध कीता जांदा है ते जदों बंदा सुरत संभालदा है ते अपने तन नू पालण वास्ते ओह खुद ही कोई ना कोई उपराला करन लग पैंदा है। असी आप भोजन छकने हां आप अपने तन नू पालण वास्ते अनेकां तरह दी खुराक दा प्रबंध करने हां। मान लिया जाए एक तन 70 साल दा हो गया शरीर सिर मेरी एक बेनती है कि एक खिन दी इंद्रियां दी भुल बंदे दा कई सालां दा जप भी ओदे ते असर पा जांदी है ओदे चंगे गुणां नू तबाह करके चली जांदी है। ये पहली उदाहरण इस करके लई कि सुखैन समझ पै जाए एक शरीर नू पालदिआं 70 साल हो गए किन्नी कु खुराक ओदे ते लगी किन्ना कु पैसा एक तन ते लगा जे आपां गिनती करन लग पईए इहदे रहण दा किराया इहदे खाण पीण दा इहदी वसों दा इहदे कपड़िआं दा इहदीआं गड्डीआं दा जन्म तों लै के 70 साल तक पता नहीं एक जिस्म उत्ते किन्ना कु खर्चा बंदे दा आ जांदा। फिर देखियो ओदे विच गुण वी बड़े ने कोई 70-80 साल विच कोई डॉक्टर कोई वकील कोई चंगा विद्वान हो सकदा है ओदे गुण दी किन्नी कु कीमत बस उस 70 साल दी कमाई नू खत्म करना होवे ते प्यारो अद्धा मिंट भी नहीं लगदा। ओ किवें कि इन्ना चिर तन पालिया इन्ना खर्च कीता इन्ना ज्ञान हासिल कीता बस एक थोड़ा जिहा जहर ओदी जीभ ते रखण दी देर है 70 साल दी पाली होई देही ਇੱਕ ਥੋੜੇ ਜਿਹੇ ਜ਼ਹਿਰ ਨਾਲ ਖਤਮ ਹੋ ਜਾਂਦੀ ਹੈ ਤੇ ਪਿਆਰਿਓ ਕਈ ਵਾਰੀ 70 ਸਾਲਾਂ ਦੇ ਗੁਣ ਬੰਦਾ ਇੱਕ ਵਾਰੀ ਵਿਸ਼ੇ ਵਿੱਚ ਡਿੱਗ ਪਿਆ ਸੱਚਾਈ ਇਹ ਇੱਕ ਖਿੰਨ ਦਾ ਸੋਖੇ ਦੀ ਸਾਰੇ ਗੁਣਾਂ ਨੂੰ ਸਾੜ ਕੇ ਰਾਹ ਕਰ ਦੇਗਾ ਸਿਰਫ ਇੱਕ ਉਦਾਹਰਨ ਹੈ ਜੇ ਤਨ ਥੋੜੇ ਜਿਹੇ ਜ਼ਹਿਰ ਨਾਲ ਖਤਮ ਹੋ ਸਕਦਾ ਤੇ ਮਹਾਰਾਜ ਕਹਿੰਦੇ ਨੇ ਕਈ ਵਾਰੀ ਵਾਸਨਾ ਵਿੱਚ ਗ੍ਰਸਤ ਹੋਈਆਂ ਇੰਦਰੀਆਂ ਇਹਦੇ ਚੰਗੇ ਗੁਣਾਂ ਨੂੰ ਇੱਕ ਖਿੰਨ ਵਿੱਚ ਖਤਮ ਕਰਕੇ ਰੱਖ ਦਿੰਦੀਆਂ ਇੱਕ ਬੰਦਾ ਇਮਾਨਦਾਰ ਹੈ ਸਾਰੀ ਜ਼ਿੰਦਗੀ ਲੋਕ ਉਹਦੀ ਇਮਾਨਦਾਰੀ ਦਾ ਢੰਡੋਰਾ ਪਿੱਟਦੇ ਨੇ ਮੰਨ ਲਓ ਇੱਕ ਦਿਨ ਉਸ ਬੰਦੇ ਨੇ ਲਾਲਚਵਸ ਹੋ ਕੇ ਚੋਰੀ ਕੀਤੀ ਇੱਕ ਦਿਨ ਦੀ ਕੀਤੀ ਹੋਈ ਚੋਰੀ ਉਹਦੇ ਸਾਰੇ ਗੁਣਾਂ ਨੂੰ ਸ਼ੱਕੀ ਬਣਾ ਕੇ ਚਲੀ ਗਈ ਇੱਕ ਆਦਮੀ ਹੰਕਾਰ ਤੋਂ ਬਚ ਕੇ ਨਿਮਰਤਾ ਵਿੱਚ ਰਹਿੰਦਾ ਹਰ ਥਾਂ ਤੇ ਹੱਥ ਜੋੜਦਾ ਤੇ ਪਿਆਰਿਓ ਇੱਕ ਦਿਨ ਕਿਤੇ ਖੰਗਤਾ ਦਾ ਬੋਲ ਬੋਲ ਗਿਆ ਤੇ ਜਿਨ੍ਹਾਂ ਲੋਕਾਂ ਦੇ ਅੰਦਰ ਕਈ ਸਾਲਾਂ ਤੋਂ ਇੱਕ ਨਿਮਰਤਾ ਵਾਲੀ ਤਸਵੀਰ ਬਣੀ ਸੀ ਇੱਕ ਹੰਗਤਾ ਦੇ ਬੋਲ ਨੇ ਦੱਸ ਦਿੱਤਾ ਕਿ ਇੰਨੇ ਸਾਲ ਭਰਮੀ ਪਾਲਦੇ ਰਹੇ ਹਾਂ ਇਹ ਬੰਦਾ ਤਾਂ ਅੰਦਰੋਂ ਅੱਕ ਦਾ ਹੰਕਾਰੀ ਮੇਰੀ ਸਿਰਫ ਇੱਕ ਬੇਨਤੀ ਹੈ ਕਿ ਚੰਗੇ ਗੁਣ ਗ੍ਰਹਿਣ ਕਰਦਿਆਂ ਕਈ ਸਾਲ ਲੱਗ ਜਾਂਦੇ ਨੇ ਪਰ ਖਤਮ ਕਰਨ ਵਾਸਤੇ ਥੋੜਾ ਜਿਹਾ ਕੀਤੀ ਕੋਈ ਭੁੱਲ ਬੰਦੇ ਦੀ ਜ਼ਿੰਦਗੀ ਤਬਾਹ ਕਰ ਜਾਂਦੀ ਹੈ ਕਿ ਜਿਵੇਂ 70 ਸਾਲ 80 ਸਾਲ ਦੀ ਪਾਲੀ ਕੋਈ ਕਾਇਆ ਇੱਕ ਥੋੜੇ ਜਿਹੇ ਜ਼ਹਿਰ ਨਾਲ ਮਰ ਜਾਂਦੀ ਏ ਮੁਰਝਾ ਜਾਂਦੀ ਏ ਇਸੇ ਤਰ੍ਹਾਂ ਕਈ ਸਾਲਾਂ ਦੇ ਕੀਤੇ ਹੋਏ ਜਪ ਤੱਕ ਇੱਕ ਬੰਦੇ ਨੇ ਭੁੱਲ ਕੀਤੀ ਤੇ ਸਭ ਕੁਝ ਨਸ਼ਟ ਹੋ ਜਾਂਦਾ ਇਹਨੂੰ ਕੱਲਾ ਨੈਗੇਟਿਵ ਨਾ ਲਿਓ ਮੈਂ ਅੰਤ ਵਿੱਚ ਬੇਨਤੀ ਕਰਨੀ ਹੈ ਕਿ ਸਾਡੇ ਆਪਣੇ ਵਸ ਹੈ ਅਸੀਂ ਜੱਤ ਪਹਾੜਾ ਬਣਾ ਸਕੀਏ ਕਿ ਸਾਡੇ ਆਪਣੇ ਕੋਈ ਸ਼ਕਤੀ ਹੈ ਕਿ ਇਹਨਾਂ ਇੰਦਰੀਆਂ ਦੇ ਉੱਪਰ ਆਪਾਂ ਕਾਬੂ ਪਾ ਸਕੀਏ ਅਸੀਂ ਬਾਣੀ ਵਿੱਚੋਂ ਅੱਗੇ ਦੇਖਾਂਗੇ ਦੂਸਰੀ ਪਰ ਉਦਾਹਰਨ ਹੈ ਮੱਝ ਦਾ ਦੁੱਧ ਸਿਰਫ ਇੱਕ ਆਪਣੀ ਸਾਡੀ ਪੇਂਡੂ ਉਦਾਹਰਨ ਮੱਝ ਦਾ ਦੁੱਧ ਚੋ ਕੇ ਲਿਆਂਦਾ ਕਿਸੇ ਨੇ ਉਹਨੂੰ ਅੰਮ੍ਰਿਤ ਨਾਲ ਤੁਲਨਾ ਦਿੱਤੀ ਭਾਂਡਾ ਭਰ ਕੇ ਦੁੱਧ ਦਾ ਰੱਖਿਆ ਤੇ ਜੇ ਕਿਤੇ ਉਹਨੂੰ ਜਾਗ ਲੱਗ ਜਾਏ ਉਹਦੇ ਵਿੱਚੋਂ ਦਹੀਂ ਤੇ ਮੱਖਣ ਵੀ ਨਿਕਲ ਸਕਦਾ ਪਰ ਪਿਆਰਿਓ ਜੇ ਕਿਤੇ ਉਸੇ ਅੰਮ੍ਰਿਤ ਵਰਗੇ ਦੁੱਧ ਵਿੱਚ ਇੱਕ ਕਾਂਜੀ ਦੀ ਬੂੰਦ ਕੋਈ ਪਾ ਦੇ ਤੇ ਅੰਮ੍ਰਿਤ ਵਰਗਾ ਦੁੱਧ ਇੱਕ ਬੂੰਦ ਦੇ ਨਾਲ ਫਟ ਵੀ ਸਕਦਾ ਖਰਾਬ ਹੋ ਸਕਦਾ ਜੇ ਸਰੀਰ ਨੂੰ ਜ਼ਹਿਰ ਦੇ ਦਈਏ ਤੇ ਵਿਦਵਾਨ ਪੰਡਿਤ ਸਿਆਣਾ ਸੂਝਵਾਨ ਇੱਕ ਖਿੰਨ ਵਿੱਚ ਮਰ ਸਕਦਾ ਜੇ ਦੁੱਧ ਵਿੱਚ ਕਾਂਜੀ ਦੀ ਬੂੰਦ ਪਾ ਦਈਏ ਤੇ ਅੰਮ੍ਰਿਤ ਵਰਗਾ ਦੁੱਧ ਫੜ ਸਕਦਾ ਜੇ ਪਿਆਰਿਓ ਸੈਂਕੜੀਆਂ ਗੱਠਾਂ ਰੂੰਦੀਆਂ ਪਈਆਂ ਹੋਣ ਤੇ ਨਿੱਕੀ ਜਿਹੀ ਇੱਕ ਤੀਲੀ ਤੁਖਾ ਕੇ ਚਿੰਗਾਰੀ ਉਹਦੇ ਵਿੱਚ ਕੋਈ ਰੱਖ ਦੇ ਤੇ ਸੈਂਕੜੇ ਗੱਠਾਂ ਰੂੰਦੀਆਂ ਸੜ ਸਕਦੀਆਂ ਨੇ ਇਸੇ ਤਰ੍ਹਾਂ ਕਈ ਸਾਲਾਂ ਦੇ ਕਮਾਏ ਹੋਏ ਗੁਣ ਕਈ ਵਾਰੀ ਪਰਾਇਆ ਤਨ ਤੇ ਪਰਾਏ ਧਨ ਵਿੱਚ ਖਚਤ ਹੋਏ ਇੰਦਰੇ ਇਹਨੂੰ ਤਬਾਹ ਕਰਕੇ ਰੱਖ ਜਾਂਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਦੀ ਰਚਨਾ ਵਿੱਚੋਂ ਇਹ ਬਚਨ ਹੈ ਉਹ ਲਿਖਦੇ ਨੇ ਕਿ ਜੈਸੇ ਬਿਖ ਤਨ ਕੀ ਖਾਤ ਮਰ ਜਾਤ ਤਾਤ ਥੋੜਾ ਜਿਹਾ ਜ਼ਹਿਰ ਦਈਏ ਤੇ ਖਿੰਨ ਵਿੱਚ ਬੰਦੇ ਦੀ ਮੌਤ ਹੋ ਸਕਦੀ ਹੈ ਜੈਸੇ ਬਿਖ ਤਨ ਕੀ ਖਾਤ ਮਰ ਜਾਤ ਤਾਤ ਗਾਤ ਮੁਰ ਜਾਤ ਪ੍ਰਤ ਪਾਲੀ ਬਰਖਨ ਕੀ ਕਈ ਸਾਲਾਂ ਦੀ ਪਾਲੀ ਕੋਈ ਦੇਹੀ ਖਿੰਨ ਵਿੱਚ ਖਤਮ ਹੋ ਗਈ ਦੂਸਰਾ ਬਚਨ ਮੈਂ ਕੀ ਦੁਹਾਏ ਦੁੱਧ ਰਾਖੀਐ ਭਾਂਜਨ ਪਰ ਭਾਂਡਾ ਭਰ ਕੇ ਦੁੱਧ ਰੱਖਿਆ ਤੇ ਅੱਗੇ ਕਹਿੰਦੇ ਪਰਤ ਕਾਂਜੀ ਕੀ ਬੂੰਦ ਬਾਦ ਨਾ ਰੱਖਣ ਕੀ ਬਸ ਇੱਕ ਨਿੱਕੀ ਜੀ ਬੂੰਦ ਕਾਂਜੀ ਦੀ ਪਈ ਤੇ ਦੁੱਧ ਵੀ ਖਤਮ ਹੋ ਗਿਆ ਖਰਾਬ ਹੋ ਗਿਆ ਭਾਈ ਸਾਹਿਬ ਨੇ ਤੀਜਾ ਬਚਨ ਕੀਤਾ ਕਹਿਣ ਲੱਗੇ ਜੈਸੇ ਕੋਟ ਭਾਰ ਤੂਲ ਤਨਕ ਚਿਨਗ ਜਰੈ ਖੋਸ ਪਸਮਾਤ ਛਿਨ ਮੈਂ ਅਕਰਖਣ ਕੀ ਅਖੀਰ ਵਾਲੀ ਗੱਲ ਉਹਨਾਂ ਕਹੀ ਕਹਿਣ ਲੱਗੇ ਤੈਸੇ ਪਰ ਤਨ ਪਰ ਧਨ ਦੁੱਖ ਨਾ ਵਿਕਾਰ ਕੀ ਜਿਸ ਬੰਦੇ ਦੇ ਅੰਦਰ ਦੀਆਂ ਇੰਦਰੀਆਂ ਖਿੰਡੀਆਂ ਨੇ ਇੱਕ ਖਿੰਨ ਦੀ ਕੀਤੀ ਕੋਈ ਭੁੱਲ ਕਈ ਵਾਰੀ ਬੰਦੇ ਦੇ ਕਈ ਸਾਲਾਂ ਦੇ ਗੁਣਾਂ ਨੂੰ ਰੋੜ ਕੇ ਰੱਖ ਦਿੰਦੀ ਤੈਸੇ ਪਰ ਧਨ ਦੁੱਖ ਨਾ ਵਿਕਾਰ ਕੀਏ ਖਰ ਨਿਧ ਸੁਕ੍ਰਿਤ ਸਹਿਜ ਖਰ ਖਣਕੀ ਤੇ ਜਿਸ ਬੰਦੇ ਦਾ ਅੰਦਰ ਵਿਸ਼ਈ ਹੋ ਜਾਏ ਧੰਨ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਭਾਈ ਸਾਹਿਬ ਕਹਿੰਦੇ ਨੇ ਉਸ ਬੰਦੇ ਦੇ ਅੰਦਰ ਦੀ ਸ਼ਾਂਤੀ ਵੀ ਉੱਡ ਉੱਡ ਜਾਂਦੀ ਕਿਉਂਕਿ ਅੰਦਰ ਤਾਂ ਖਿੰਡ ਗਿਆ ਅੰਦਰ ਜਿਹੜਾ ਉਹ ਵੰਚਲਿਤ ਹੋ ਗਿਆ ਮੇਰੀ ਸਿਰਫ ਇੱਕ ਬੇਨਤੀ ਸੀ ਜੱਤ ਪਹਾੜਾ ਬਣਾਉਣ ਲਈ ਪਹਿਲਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਹਨਾਂ ਪੰਜਾਂ ਦੇ ਬਾਰੇ ਦੇਖੀਏ ਤੇ ਅਕਸਰ ਅਸੀਂ ਲੋਕ ਇਸ ਗੱਲ ਕਰਨ ਤੋਂ ਗੁਰੇਜ ਕਰਨੇ ਜਦੋਂ ਕਿਤੇ ਕਾਮ ਵਾਸ਼ਨਾ ਦੀ ਗੱਲ ਚੱਲਦੀ ਮੇਰੀ ਸਿਰਫ ਬੇਨਤੀ ਸਮਝਿਓ ਇਹ ਨਹੀਂ ਕਿ ਕਿਸੇ ਵਾਸ਼ਨਾ ਅਧੀਨ ਕਿਸੇ ਨੂੰ ਕੋਈ ਪ੍ਰੇਰਣਾ ਦੇਣ ਲਈ। ਅਸੀਂ ਲਾਲਚ ਤੇ ਉਦਾਹਰਣਾਂ ਦੇ ਸਕਦੇ ਹਾਂ, ਅਸੀਂ ਕ੍ਰੋਧ ਤੇ ਪ੍ਰਮਾਣ ਦਿੰਦੇ ਹਾਂ, ਹੰਕਾਰ ਤੇ ਅਸੀਂ ਕਿੰਨੀ ਕਿੰਨੀ ਕਥਾ ਕਰ ਦਿੰਦੇ ਹਾਂ, ਪਰ ਜਿਸ ਦਿਨ ਕੰਮ ਦੀ ਗੱਲ ਚੱਲਦੀ ਹੈ ਇੱਕ ਖਿੰਦ ਵਿੱਚ ਸਾਡੀ ਗੱਲ ਕਹਿ ਕੇ ਅਸੀਂ ਜ਼ਬਾਨ ਚੁੱਪ ਕਰ ਲੈਂਦੇ ਹਾਂ, ਕਿਉਂਕਿ ਸਾਡੇ ਕੋਲ ਇੱਕ ਲੱਜਿਆ ਹੈ ਜਿਸ ਕਰਕੇ ਅਸੀਂ ਆਪਣੇ ਆਪ ਨੂੰ ਡਰਾਈ ਲੁਕਾਈ ਰੱਖਦੇ ਹਾਂ। ਪਰ ਗੁਰੂ ਗ੍ਰੰਥ ਸਾਹਿਬ ਦੀ ਜੇ ਬਾਣੀ ਪੁੱਛ ਕੇ ਦੇਖੋ ਇਹਦਾ ਸਭ ਤੋਂ ਜ਼ਿਆਦਾ ਪ੍ਰਭਾਵ ਹੋਣ ਦਾ ਕਾਰਨ ਕੀ ਹੈ, ਕਿਉਂ ਇਨਸਾਨ ਜ਼ਿਆਦਾ ਵਿਸ਼ਈ ਹੈ। ਤੇ ਅੱਜ ਤੁਸੀਂ ਸਮਾਜ ਦਾ ਢਾਂਚਾ ਦੇਖ ਲਓ, ਬੰਦੇ ਦੀਆਂ ਅੱਖਾਂ, ਬੰਨੇ ਦੇ ਕੰਨ, ਇਨਸਾਨ ਦੇ ਹੱਥ ਪੈਰ, ਇਸ ਦੇ ਪੂਰੇ ਦੇ ਪੂਰੇ ਇੰਦਰੇ ਇਸ ਵਾਸ਼ਨਾ ਨੇ ਮਾਰ ਸੁੱਟੇ। ਇਹਦਾ ਸਭ ਤੋਂ ਵੱਡਾ ਕਾਰਨ ਇਹ ਵੇ, ਕਿਉਂਕਿ ਹਰ ਬੰਦੇ ਦੀ ਪਦਾਇਸ਼ ਉਹਦਾ ਕਾਰਨ ਕੇਵਲ ਸ਼ੁਰੂਆਤ ਵਾਸ਼ਨਾ ਸੀ, ਇਸ ਦੇ ਰੋਮ ਰੋਮ ਵਿੱਚ ਰਚੀ ਹੈ। ਪਰ ਬਾਬਾ ਜੀ ਨੇ ਬਾਣੀ ਚ ਕਿਹਾ ਕਿ ਹੇ ਕਾਮੰਗ ਨਰਕ ਵਿਸ਼ਰਾਮੰਗ ਬਹੁ ਜੋਨੀ ਪ੍ਰਭਾਵਣ ਹੈ ਚਿੱਤ ਹਰਨੰਗ, ਤੂੰ ਵੱਡਿਆਂ ਵੱਡਿਆਂ ਦੇ ਚਿੱਤ ਚੁਰਾ ਕੇ ਲੈ ਜਾਂਦਾ ਹੈ। ਸਰੀਰਕ ਤੌਰ ਤੇ ਉਹਨਾਂ ਦਾ ਤਨ ਢਲਦਾ ਪਿਆ ਹੈ, ਪਰ ਅੰਦਰ ਵਾਸ਼ਨਾ ਦਾ ਬੋਲਬਾਲਾ ਇਹੋ ਜਿਹਾ, ਉਹ ਢਲੇ ਹੋਏ ਤਨ ਦੇ ਚਿੱਤ ਨੂੰ ਵੀ ਚੁਰਾ ਕੇ ਲੈ ਜਾਂਦਾ। ਚਿੱਤ ਹਰਨ ਤ੍ਰੈ ਲੋਕ ਗਮਿਨ ਜਪ ਤਪ ਸ਼ੀਲ ਵਿਦਾਨ ਨੇ, ਅੱਗੇ ਬਚਨ ਕੀਤਾ ਉਹਨਾਂ ਕਿਹਾ ਇੰਦਰੀਆਂ ਕਾਮ ਤੋਂ ਅੱਗੇ ਕ੍ਰੋਧ ਵਿੱਚ। ਇਹ ਵੀ ਸੱਚਾਈ ਹੈ, ਜਿਤਨਾ ਬੰਦਾ ਕਾਮੀ ਹੈ ਖਿਮਾ ਕਰਿਓ ਉਹਨਾਂ ਉਹ ਕ੍ਰੋਧੀ ਹੋਵੇਗਾ, ਕਿਉਂਕਿ ਉਹਦੇ ਵਾਸ਼ਨਾ ਦੀ ਨਾ ਪੂਰਤੀ ਜਿਹੜੀ ਹੈ ਉਹ ਕ੍ਰੋਧ ਨੂੰ ਜਨਮ ਦਿੰਦੀ ਹੈ। ਤੇ ਮਹਾਰਾਜ ਜੀ ਨੇ ਕਿਹਾ ਜਦੋਂ ਬੰਦੇ ਨੂੰ ਕ੍ਰੋਧ ਖਾਂਦਾ ਹੈ, ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਨੱਚਦਾ ਹੈ ਜਿਵੇਂ ਸੰਗਲੀ ਪਾ ਕੇ ਕਲੰਦਰ ਕਿਸੇ ਬਾਂਦਰ ਨੂੰ ਨਚਾਉਂਦਾ ਹੋਵੇ। ਇਹ ਸੱਚਾਈ ਬਾਬਾ ਜੀ ਦਾ ਬਚਨ ਹੈ, ਕਲ ਮੂਲ ਕ੍ਰੋਧਨ ਹੈ, ਲੜਾਈ ਦੀ ਜੜ ਹੈ, ਝਗੜਿਆਂ ਦੀ ਜੜ, ਝਗੜਿਆਂ ਦਾ ਬੀਜ ਕ੍ਰੋਧ ਹੈ। ਕਲ ਮੂਲ ਕ੍ਰੋਧਨ ਕਦੰਚ ਕਰੁਣਾ ਨਾ ਉਪਰਜਤੇ, ਤੇਰੇ ਅੰਦਰ ਕਦੀ ਕਰੁਣਾ ਤਰਸ ਪੈਦਾ ਹੀ ਨਹੀਂ ਹੋਇਆ, ਕਿਉਂਕਿ ਕ੍ਰੋਧੀ ਬੰਦਾ ਤੇ ਤਰਸ, ਕ੍ਰੋਧੀ ਬੰਦਾ ਤੇ ਦਇਆ, ਕਠੋਰਤਾ ਤੇ ਅੰਦਰ ਦੀ ਨਿਮਰਤਾ, ਇਹ ਦੋਨੋਂ ਇਕੱਠੀਆਂ ਕਦੀ ਨਹੀਂ ਰਹਿ ਸਕਦੀਆਂ। ਮਹਾਰਾਜ ਕਹਿੰਦੇ ਨੇ ਕ੍ਰੋਧ ਝਗੜਿਆਂ ਦੀ ਜੜ ਹੈ, ਇਹ ਵੀ ਸਾਡੇ ਇੰਦਰੀਆਂ ਨੂੰ ਖੜਾਉਂਦਾ ਤੇ ਕਦੀ ਦੇਖੋ ਕਿੰਨਾ ਪ੍ਰਭਾਵ ਪਾਉਂਦਾ ਸਾਡੇ ਉੱਤੇ ਕ੍ਰੋਧ। ਸਿਆਣੇ ਲੋਕ ਕਹਿੰਦੇ ਨੇ ਕਿ ਇੱਕ ਮਾਂ ਗੁੱਸੇ ਵਿੱਚ ਆ ਕੇ, ਕ੍ਰੋਧ ਵਿੱਚ ਆ ਕੇ ਤਪਦੀ ਕੋਈ, ਕ੍ਰੋਧ ਵਿੱਚ ਕਲਪਦੀ ਕੋਈ, ਆਪਣੇ ਬੱਚੇ ਭੁੱਖੇ ਨੂੰ ਦੁੱਧ ਪਿਆਉਣ ਲੱਗੇ ਤੇ ਸੱਚ ਜਿਹੜੇ ਗੁੱਸੇ ਵਿੱਚ ਆਈ ਕੋਈ ਮਾਂ ਦਾ ਪੀਤਾ ਹੋਇਆ ਦੁੱਧ ਉਹ ਵੀ ਬੱਚੇ ਨੂੰ ਪਚਦਾ ਨਹੀਂ ਹੁੰਦਾ, ਕਿਉਂਕਿ ਕ੍ਰੋਧ ਨਾਲ ਪਿਆਇਆ ਹੋਇਆ ਦੁੱਧ ਵੀ ਬੱਚੇ ਦੀ ਬਿਮਾਰੀ ਬਣ ਜਾਂਦਾ ਹੁੰਦਾ। ਕਿੰਨਾ ਕੁ ਜ਼ਿਆਦਾ ਕ੍ਰੋਧ ਅਸਰ ਕਰਦਾ ਹੈ। ਇਹ ਕਲ ਮੂਲਮ ਕ੍ਰੋਧਨ ਕਦੰਚ ਕਰਨਾ ਨਾ ਉਪਜ ਉਪਰਜਤੇ, ਅੱਗੇ ਉਹਨਾਂ ਬਚਨ ਕੀਤਾ ਸੱਚੇ ਪਾਤਸ਼ਾਹ ਨੇ, ਕਹਿਣ ਲੱਗੇ ਬਿਖਯੰਤ ਜੀਵਮ ਵਸਿਨ ਕ੍ਰੋਧ ਨ੍ਰਿਤਿਮ ਕ੍ਰੋਧ ਜਥਾ ਮਰਕ ਟਹਿ। ਵਿਸ਼ਈ ਬੰਦਿਆਂ ਨੂੰ ਕ੍ਰੋਧ ਨੇ ਆਪਣੇ ਅਧੀਨ ਕੀਤਾ, ਨ੍ਰਿਤਿਮ ਕ੍ਰੋਧ ਇਸ ਤਰ੍ਹਾਂ ਨ੍ਰਿਤ ਕਰਦੇ ਨੇ, ਇਸ ਤਰ੍ਹਾਂ ਨੱਚਦੇ ਨੇ ਕਿ ਜਿਵੇਂ ਮਨ ਨੂੰ ਇੱਕ ਬਾਂਦਰ ਨਾਚ ਕਰਦਾ ਹੋਵੇ। ਜਤ ਪਹਾਰਾ ਸਿਰਫ ਦੋ ਸ਼ਬਦ ਨੇ, ਜਤ ਤੇ ਪਹਾਰਾ, ਸੱਚਾਈ ਇਹ ਕੱਲੇ ਜਤ ਸ਼ਬਦ ਤੇ ਰੁਕ ਜਾਈਏ ਤੇ ਗੁਰਮੁਖ ਸਾਰੇ ਅੰਦਰ ਦੀਆਂ ਬੁਰਿਆਈਆਂ, ਅੰਦਰ ਦੇ ਪਾਪ, ਤੇ ਜੇ ਕਿਤੇ ਸਿੱਧੇ ਪਾਸੇ ਬੰਦਾ ਤੁਰ ਪਵੇ, ਜੇ ਇਸ ਚੀਜ਼ ਤੇ ਕਾਬੂ ਪਾ ਜਾਏ ਅੰਦਰ ਦੇ ਰਾਹ ਬਹੁਤ ਸੌਖਾ ਹੋ ਜਾਂਦਾ। ਮਹਾਰਾਜ ਜੀ ਨੇ ਕਿਹਾ ਕ੍ਰੋਧੀ ਬੰਦਾ ਨੱਚਦਾ ਹੈ, ਤੀਸਰਾ ਬਚਨ ਹੈ। ਉਸ ਤੋਂ ਬਾਅਦ ਅਸੀਂ ਮੋਹ ਦੀ ਗੱਲ ਕਰਨੀ। ਮਹਾਰਾਜ ਜੀ ਨੇ ਕਿਹਾ ਹੇ ਅਜਿੱਤ ਸੂਰ ਸੰਗਰਾਮੇ ਅਤ ਬਲਨਾ ਬੋ ਮਰਦ ਨੇ ਗਣ ਗੰਧਰਵ ਦੇਵ ਮਨੁੱਖਿੰਗ ਪਸ਼ ਪੰਖੀ ਵਿਮੋਹਨੇ। ਕਹਿੰਦੇ ਨੇ ਹੇ ਅਜਿੱਤ ਸੂਰ ਮੇ ਮੋਹ, ਤੇਰੇ ਵਿੱਚ ਏਡੀ ਵੱਡੀ ਸ਼ਾਂਤ ਸ਼ਕਤੀ ਹੈ ਕਿ ਜਦੋਂ ਕਿਸੇ ਬੰਦੇ ਤੇ ਤੂੰ ਪ੍ਰਭਾਵ ਪਾਨੇ, ਵੱਡੇ ਵੱਡੇ ਬਲਸ਼ਾਲੀ ਬੰਦੇ ਵੀ ਮੋਹ ਵਿੱਚ ਆ ਕੇ ਰੋ ਪੈਂਦੇ। ਕਦੀ ਦੇਖੋ ਕੋਈ ਟਾਵਾਂ ਟਾਵਾਂ ਮੇਰੇ ਮਨ ਚ ਆਉਂਦਾ ਹੈ ਕਿ ਜੇ ਕਿਤੇ ਸਰਵਣ ਨੂੰ ਤੀਰ ਵੱਜਦਾ ਤੇ ਮੋਹ ਵਿੱਚ ਮੋਹ ਕਿੰਨਾ ਪ੍ਰਭਾਵ ਪਾ ਗਿਆ ਕਿ ਮਾਪੇ ਜਿਹੜੇ ਨੇ ਉਹ ਕੰਬ ਉੱਠੇ ਨੇ ਤੇ ਇਸ ਮੋਹ ਵਿੱਚੋਂ ਸ਼ਰਾਬ ਦਿੰਦੇ ਪਏ ਨੇ ਕਿ ਦਸ਼ਰਥ ਨੂੰ ਜਿਵੇਂ ਅਸੀਂ ਬੱਚੇ ਨੂੰ ਸਹਿਕਣੇ ਪਏ, ਤੂੰ ਵੀ ਤੜਪ ਕੇ ਮਰੇਗਾ। ਤੇ ਜਿਸ ਦਿਨ ਸ਼੍ਰੀ ਰਾਮ ਚੰਦਰ ਜੀ ਬਨਵਾਸ ਨੂੰ ਜਾਂਦੇ ਨੇ ਤੇ ਦਸ਼ਰਥ ਵਰਗਾ ਪਰਮਾਤਮਾ ਆਪਣੇ ਆਪ ਨੂੰ ਬਹੁਤ ਮਰਿਆਦਾ ਵਿੱਚ ਮੰਨਣ ਵਾਲਾ ਪੁੱਤਰ ਦੇ ਵਿਛੋੜੇ ਵਿੱਚ ਆ ਕੇ ਉਹ ਵੀ ਪ੍ਰਾਣ ਤਿਆਗ ਦਿੰਦਾ, ਪਰ ਜਿਸ ਜੋਜੀ ਪ੍ਰੀਤਮ ਨੇ ਖਾਲਸੇ ਦੀ ਸਿਰਜਣਾ ਕੀਤੀ, ਜੋ ਬਾਣੀ ਚ ਕਿਹਾ ਪਿਆਰ ਸਚਾਈ, ਸਿਰਫ ਇੱਕ ਦੋ ਉਦਾਹਰਣਾਂ ਨੇ, ਤੇ ਜੇ ਆਪਾਂ ਦੇਖੀ ਆਪਾਂ ਮੋਚ ਨਹੀਂ ਗ੍ਰਸੇ। ਵੱਡੇ ਵੱਡੇ ਅਸੂਲ ਨੇ ਜਿਹੜੇ ਸਾਡੇ ਮੋਹ ਵਿੱਚ ਪੈ ਕੇ ਸਾਨੂੰ ਤਿਆਗਣੇ ਪੈ ਜਾਂਦੇ ਨੇ, ਇੱਥੋਂ ਤੱਕ ਕਿ ਕੁੱਖ ਤੋਂ ਜੰਮੀ ਹੋਈ ਸੰਤਾਨ ਵੀ ਕਈ ਵਾਰੀ ਬੰਦੇ ਨੂੰ ਮੋਹ ਵਿੱਚ ਥੜਕਾ ਜਾਂਦੀ, ਕਿਉਂਕਿ ਮੋਹ ਵਿੱਚ ਆਇਆ ਹੋਇਆ ਬੰਦਾ ਕਿਵੇਂ ਬਚੇਗਾ ਇਹਦੇ ਤੋਂ। ਪਰ ਕਲਗੀਧਰ ਸਵਾਮੀ ਜੀ ਉਹਨਾਂ ਦੇ ਪਵਿੱਤਰ ਜੀਵਨ ਨੂੰ ਦੇਖੀਏ, ਕਿਤੇ ਮੋਹ ਦੀ ਝਲਕ ਨਜ਼ਰ ਆਉਂਦੀ? ਹਾਂ, ਪੁੱਤਰਾਂ ਨਾਲ ਪਿਆਰ ਹੈ, ਪੁੱਤਰਾਂ ਦੀ ਪਾਲਣਾ ਹੈ, ਪਰ ਜਦੋਂ ਕਿਤੇ ਪੁੱਤਰਾਂ ਨੇ ਸਵੇਰੇ ਸ਼ਹਾਦਤ ਦਾ ਜਾਮ ਪੀਣਾ, ਸ਼ਰਵਣ ਦੇ ਮਾਪਿਆਂ ਦੀ ਤਰ੍ਹਾਂ ਰੋ ਕੇ ਨਹੀਂ, ਦਸ਼ਰਥ ਦੀ ਤਰ੍ਹਾਂ ਮਹਲ ਤੋਂ ਡਿੱਗ ਕੇ ਪ੍ਰਾਣ ਤਿਆਗ ਕੇ ਨਹੀਂ, ਜਦੋਂ ਸੁੱਤੇ ਕੋ ਪੁੱਤਰਾਂ ਨੂੰ ਦੇਖਦੇ ਨੇ ਸਵੇਰੇ ਦਾ ਸ਼ਹੀਦ ਹੋਣਾ, ਤੇ ਉਸ ਨਿਰਮੋਹ ਅੰਦਰ ਮੋਹ ਨਹੀਂ, ਪਰ ਚੇਤੇ ਰੱਖਿਓ ਕਰਮਾ ਹੈ, ਤਰਸ ਹੈ, ਪ੍ਰੇਮ ਦੇ ਸੋਮੇ ਨੇ, ਮੋਹ ਨਹੀਂ। ਪਰ ਦੋਨਾਂ ਪੁੱਤਰਾਂ ਨੂੰ ਦੇਖ ਕੇ ਚਮਕੌਰ ਦੀ ਗੜੀ ਵਿੱਚ ਇਹ ਸ਼ਬਦ ਕਹਿੰਦੇ ਨੇ, ਥੇ ਚਾਰ ਬੇਟਾ, ਥੇ ਚਾਰ ਹੋ ਅਬ ਦੋ ਹੀ, ਸ਼ਾਇਦ ਯੇ ਵੀ ਨਾ ਹੋਗੇ, ਹਮ ਸਬਰ ਕਰੇਂਗੇ ਅਗਰ ਯੇ ਵੀ ਨਾ ਹੋਗੇ। ਹੁਣ ਇਹ ਸ਼ਬਦ ਕਹਿ ਦੇਣੇ ਕਥਾ ਵਿੱਚ ਅਰਥ ਕਰਦੇ ਨੇ ਬੜੇ ਸੌਖੇ ਨੇ, ਪਰ ਕਦੀ ਝਾਤੀ ਮਾਰ ਕੇ ਦੇਖੀਏ ਖਾਂ, ਰਾਤ ਬੱਚਾ ਬੁਖਾਰ ਚੜ ਗਿਆ ਤੇ ਮਾਈ ਨੂੰ ਸਾਰੀ ਰਾਤ ਨੀਂਦ ਨਹੀਂ ਪੈਂਦੀ, ਉਹ ਬਾਪੂ ਕੈਸਾ ਹੈ ਕਿ ਜਿਹੜਾ ਪੁੱਤਰਾਂ ਦੀ ਸ਼ਹਾਦਤ ਦੇਖ ਕੇ ਕਹਿ ਰਿਹਾ ਸ਼ਾਬਾਸ਼ ਪਿਸਰ, ਖੂਬ ਦਲੇਰੀ ਸੇ ਲੜੇ ਹੋ, ਹਾਂ ਕਿਉਂ ਨਾ ਹੋ ਕੋ ਬਿੰਦ ਕੇ ਫਰਜ਼ੰਦ ਬੜੇ ਹੋ। ਜੇ ਛੋਟੇ ਨੂੰ ਤੋਰਦੇ ਨੇ ਤੇ ਮੋਹ ਦੀ ਅੰਦਰ ਕੋਈ ਪਕੜ ਨਹੀਂ, ਕਹਿਣ ਲੱਗੇ ਖਾਹਿਸ਼ ਹੈ ਕਿ ਤੁਮੇ ਤੇਗ ਚਲਾਤੇ ਹੋਵੇ ਦੇਖੇ, ਹਮ ਆਖ ਸੇ ਤੁਮੇ ਬਰਸ਼ੀ ਖਾਤੇ ਹੋਵੇ ਦੇਖੇ। ਪਰ ਮਹਾਰਾਜ ਕਹਿੰਦੇ ਮੋਹ ਇਹਨੇ ਨੀ ਬਖਸ਼ੇ ਦੇਵਤੇ, ਇਹਨੇ ਨੀ ਬਖਸ਼ੇ ਗੰਧਰਵ, ਇਹਨੇ ਨੀ ਬਖਸ਼ੇ ਕਿਤੇ ਵੱਡੇ ਵੱਡੇ ਵਿਦਵਾਨ, ਤੇ ਮਹਾਰਾਜ ਕਹਿੰਦੇ ਨੇ ਕੱਲੇ ਵਿਦਵਾਨ ਦੇਵਤੇ ਨਹੀਂ, ਇੱਥੋਂ ਤੱਕ ਮੋਹ ਦੀ ਪਕੜ ਵਿੱਚ ਪਸ਼ੂ ਤੇ ਪੰਛੀ ਵੀ ਆ ਗਏ, ਪਸ਼ੂਆਂ ਪੰਛੀਆਂ ਉੱਪਰ ਵੀ ਮੋਹ ਦਾ ਅਸਰ ਹੈ। ਸਿਰਫ ਇੱਕ ਬੇਨਤੀ ਸੀ, ਜੱਤ ਪਹਾੜਾਂ ਲਈ ਕਾਮ ਚਿੱਤ ਚੁਰਾਉਂਦਾ, ਕ੍ਰੋਧ ਅੰਦਰੋਂ ਨਚਾਉਂਦਾ, ਮੋਹ ਜਿਹੜਾ ਉਹ ਅੰਦਰ ਨੂੰ ਜਿੱਤਦਾ। ਤੇ ਤੀਸਰਾ ਬਚਨ ਮਹਾਰਾਜ ਜੀ ਨੇ ਕਿਹਾ, ਹੇ ਲੋਭਾ ਲੰਪਟ ਸੰਸਰ ਮੋਰੇ, ਅਨਕ ਲਹਿਰੀ ਕਾ ਲੋਲ ਤੇ, ਤਾਵੰਤ ਜੀਆ ਬਹੁ ਪ੍ਰਕਾਰੰਗ ਅਨਕ ਭਾਂਤ ਬਹੁ ਡੋਲ ਤੇ, ਨੱਚ ਮਿੱਤਰੰਗ ਨੱਚ ਇਸ਼ਟੰਗ ਨੱਚ ਮਾਤ ਪਿਤਾ ਤਵ ਲੱਜਿਆ, ਨੱਚ ਇਸ਼ਟੰਗ ਨੱਚ ਮਿੱਤਰੰਗ ਨੱਚ ਬਾਂਧਵ ਨੱਚ ਮਾਤ ਪਿਤਾ ਤਵ ਲੱਜਿਆ। ਜਿਸ ਬੰਦੇ ਉੱਤੇ ਲਾਲਚ ਪ੍ਰਭਾਵ ਪਾ ਜਾਏ, ਬਾਕੀ ਦੀ ਗੱਲ ਛੱਡੋ ਪਿਆਰਿਓ, ਜਿਸ ਮਾਂ ਦਾ ਦੁੱਧ ਪੀਤਾ ਲਾਲਚੀ ਬੰਦਾ ਤਾਂ ਦੁੱਧ ਪੀਤਾ ਜਿਹਦਾ ਉਸ ਮਾਂ ਨੂੰ ਵੀ ਬਖਸ਼ਦਾ ਨੇ, ਪਾਣੀ ਮੁਤਾਬਕ, ਬਾਪ ਨੂੰ ਨਹੀਂ, ਭਰਾਵਾਂ ਨੂੰ ਨਹੀਂ, ਭੈਣਾਂ ਨੂੰ ਨਹੀਂ, ਮਿੱਤਰਾਂ ਨੂੰ ਨਹੀਂ। ਮਹਾਰਾਜ ਕਹਿੰਦੇ ਨੇ ਜੇ ਅੰਦਰ ਨੂੰ ਚੱਲਣੀ ਪਹਿਲਾਂ ਇਹਦੇ ਤੇ ਕਾਬੂ ਪਾ। ਜੱਤ ਪਹਾਰਾ ਲਾਲਚ ਅੰਦਰ ਨੂੰ ਟਿਕਣ ਨਹੀਂ ਦਿੰਦਾ। ਉਸ ਤੋਂ ਅਗਾਹ ਹੈ ਪੰਜਵੀਂ, ਅਸੀਂ ਗੱਲ ਕਰ ਲਈਏ, ਕਾਮ ਭਟਕਾਉਂਦਾ ਹੈ, ਕ੍ਰੋਧ ਨਚਾਉਂਦਾ ਹੈ, ਮੋਹ ਮਮਤਾ ਚ ਤੜਫਾਉਂਦਾ ਹੈ, ਤੇ ਲਾਲਚ ਜਿਹੜਾ ਇਹ ਬੰਦੇ ਨੂੰ ਹਰ ਮਾੜਾ ਕਰਮ ਕਰਾਉਂਦਾ, ਤੇ ਜਦੋਂ ਬੰਦਾ ਚਾਰਾਂ ਵਿੱਚ ਫਸ ਜਾਏ ਤੇ ਫਿਰ ਚੇਤੇ ਰੱਖੋ ਏਡੇ ਹੰਕਾਰ ਵਿੱਚ ਦਾਅਵੇ ਕਰਦਾ, ਮੇਰੇ ਵਰਗਾ ਤਾਕਤਵਰ ਕੋਈ ਨਹੀਂ। ਤੇ ਮਹਾਰਾਜ ਕਹਿੰਦੇ ਨੇ, ਹੇ ਜਨਮ ਮਰਨ ਮੂਲੰਗ ਅਹੰਕਾਰੰਗ ਪਾਪ ਆਤਮਾ, ਮਿੱਤਰੰਗ ਤਜੰਤ ਸ਼ਤਰੰਗ ਦ੍ਰਿੜੰਤ ਅਨਕ ਮਾਇਆ ਬਸਤੀਰ ਨੇ, ਹੇ ਤਾਕਤਵਰ ਹੰਕਾਰ, ਜਦੋਂ ਤੂੰ ਕਿਸੇ ਤੇ ਅਸਰ ਕਰੇ, ਜਿਹੜੇ ਅੱਤ ਦੇ ਨਜ਼ਦੀਕੀ ਮਿੱਤਰ ਨੇ ਬੰਦਾ ਉਹਨਾਂ ਨਾਲ ਵੀ ਵੈਰ ਕਮਾਣ ਲੱਗ ਪੈਂਦਾ, ਤੇ ਜਿਹੜੇ ਅੰਦਰ ਦੇ ਦੁਸ਼ਮਣ ਨੇ ਉਹਨਾਂ ਨਾਲ ਮਿੱਤਰਤਾ ਪਾ ਦਿੰਦਾ। ਭਾਈ ਇਹ ਪੰਜ ਜਿਹੜੇ ਨੇ ਸਾਡੇ ਇੰਦਰੀਆਂ ਨੂੰ ਬਾਹਰ ਮੁਖੀ ਕਰਦੇ। ਇੱਥੇ ਇੱਕ ਉਦਾਹਰਨ ਮੈਂ ਦੇ ਦਿਆਂ, ਕਈ ਵਾਰੀ ਮਨ ਚ ਆਇਆ ਵੀ ਜਦੋਂ ਖਾਲਸੇ ਦੀ ਗੱਲ ਆਪਾਂ ਕਰਨੀ, ਸਤਿਗੁਰੂ ਨੇ ਤਾਂ ਜਿਹੜੇ ਅਸੂਲ ਬਖਸ਼ੇ ਨੇ ਪਿਆਰਿਓ, ਜੇ ਕੋਈ ਨਹੀਂ ਕਮਾਉਂਦਾ ਬਦਕਿਸਮਤੀ ਹੈ, ਪਰ ਜੇ ਕੋਈ ਕਮਾਣ ਤੁਰ ਪਵੇ ਸੱਚਾਈ ਇਹ, ਜਿੱਥੇ ਵੀ ਉਹ ਜਾਏਗਾ, ਭਾਵੇਂ ਉਹ ਜੋਬ ਕਰਦਾ ਹੋਵੇ, ਭਾਵੇਂ ਉਹ ਡਰਾਈਵਰੀ ਕਰੇ, ਭਾਵੇਂ ਉਹ ਦੁਕਾਨ ਤੇ ਬੈਠਾ, ਭਾਵੇਂ ਉਹ ਖੇਤੀ ਕਰਦਾ, ਜਿਹੜਾ ਸੱਚਮੁੱਚ ਅਸੂਲਾਂ ਨੂੰ ਧਾਰਨ ਕਰੇਗਾ। ਚੁਗਿਰਤੇ ਦੇ ਲੋਕ ਦੋ ਚਾਰ ਦਿਨ ਤਾਂ ਦਵੈਸ਼ ਕਰਨਗੇ, ਅਨਮਤ ਵਾਲੇ ਵੀ, ਪਰ ਇੱਕ ਦਿਨ ਜੀਵਨ ਦੇਖ ਕੇ ਉਹਨਾਂ ਲੋਕਾਂ ਨੂੰ ਵੀ ਝੁਕਣਾ ਪੈ ਜਾਂਦਾ, ਕਿਉਂਕਿ ਗੁਰੂ ਵਿੱਚ ਵਰਤਦਾ ਹੈ, ਸਤਿਗੁਰੂ ਆਪ ਵਿੱਚ ਵਰਤਦੇ ਨੇ, ਉਹਦੇ ਅਸੂਲ, ਉਹਦੀ ਇੱਜ਼ਤ, ਉਹਦਾ ਮਾਨ, ਉਹਦਾ ਸਨਮਾਨ ਬਣਦੇ ਨੇ। ਤੇ ਸਤਿਗੁਰੂ ਨੇ ਦੇਖੋ ਸਾਨੂੰ ਆਪਣੀ ਪਵਿੱਤਰ ਰਚਨਾ ਵਿੱਚ ਭਾਈ ਨੰਦ ਲਾਲ ਸਾਹਿਬ ਜੀ ਉਹਨਾਂ ਨੂੰ ਧੰਨ ਗੁਰੂ ਕਲਗੀਧਰ ਜੀ ਨੇ ਇੱਕ ਬਚਨ ਕਿਹਾ, ਉਹਨਾਂ ਪੁੱਛਿਆ ਤਨਖਾਹ ਨਾਮਾ ਹੈ ਕਿ ਸੱਚੇ ਪਾਤਸ਼ਾਹ ਕਿ ਕਿਹੜਾ ਬੰਦਾ ਤੁਸੀਂ ਸਭ ਨੂੰ ਪਿਆਰ ਕਰਦੇ ਹੋ ਪਰ ਕਿਹੜਾ ਬੰਦਾ ਜਿਹੜਾ ਤੁਹਾਨੂੰ ਚੰਗਾ ਨਹੀਂ ਲੱਗਦਾ, ਖਾਸ ਕਰਕੇ ਸਿੱਖਾਂ ਦੇ। ਉੱਥੇ ਤਿੰਨ ਕੁ ਬਚਨ ਨੇ, ਹੈ ਤਾਂ ਬਹੁਤ ਰਹਿਤਨਾਮਾ ਕਾਫੀ ਲੰਬੇ ਰਾਹ ਹੈ ਤੇ ਉਹਦੀ ਵਿਆਖਿਆ ਕਰਨੀ ਅੱਜ ਦੇ ਪਰਪੇਕ ਵਿੱਚ ਅੱਧ ਜ਼ਰੂਰੀ ਹੈ। ਮਹਾਰਾਜ ਕਹਿੰਦੇ ਨੇ ਇੱਕ ਤਾਂ ਮੈਨੂੰ ਉਹ ਨਹੀਂ ਚੰਗਾ ਲੱਗਦਾ, ਵੈਸੇ ਤਾਂ ਸਤਿਗੁਰੂ ਸਭ ਨੂੰ ਪਿਆਰ ਕਰਦੇ ਪਰ ਜਿਹੜੇ ਅਸੂਲ ਨੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ। ਕਹਿਣਗੇ ਜਿਹੜਾ ਬੰਦਾ ਮੂੰਹ ਚ ਗੁਰਕੀ ਪਾਉਣ ਲੱਗਿਆ ਵਾਹਿਗੁਰੂ ਦਾ ਸ਼ੁਕਰ ਨਹੀਂ ਕਰਦਾ, ਕਹਿੰਦੇ ਉਹ ਨਹੀਂ ਚੰਗਾ ਲੱਗਦਾ। ਜਿਹਨੇ ਦਿੱਤਾ ਹੈ ਉਹਦਾ ਸ਼ੁਕਰ ਵੀ ਨਾ ਕੀਤਾ। ਬਚਨ ਹੈ ਮਹਾਰਾਜ ਜੀ ਦਾ, ਭਾਈ ਨੰਦ ਲਾਲ ਸਾਹਿਬ ਜੀ ਨੇ ਲਿਖਿਆ, ਕਹਿਣ ਲੱਗੇ ਵਾਹਿਗੁਰੂ ਬਿਨ ਕਹਿ ਜੋ ਖਾਵੇ, ਜਿਹੜਾ ਰੋਟੀ ਤੋੜ ਕੇ ਇਹ ਮੂੰਹ ਤੋਂ ਕਹੀ ਨਾ ਕਿ ਵਾਹਿਗੁਰੂ, ਕਹਿਣ ਲੱਗੇ ਮਹਾਰਾਜ, ਕਹਿਣ ਲੱਗੇ ਵੇਸ਼ਵਾ ਦੁਆਰੇ ਸਿੱਖ ਜੋ ਜਾਵੇ। ਦੂਜਾ ਦੇਖਿਓ ਸਮਝਿਓ, ਵਾਹਿਗੁਰੂ ਬਿਨ ਕਹਿ ਜੋ ਖਾਵੇ, ਵੇਸ਼ਵਾ ਦੁਆਰੇ ਸਿੱਖ ਜੋ ਜਾਵੇ, ਪਰ ਇਸਤਰੀ ਸੋ ਨਿਉਰ ਜਾਵੇ, ਕਹਿ ਗੋਬਿੰਦ ਸਿੰਘ ਉਹ ਸਿੱਖ ਨਾ ਭਾਵੇ। ਕਹਿੰਦੇ ਉਹ ਜਿੰਨਾ ਮਰਜ਼ੀ ਬਾਹਰੋਂ ਲਿਸ਼ਕਿਆ ਪੁਸ਼ਕਿਆ ਰਹੇ, ਮੈਂ ਇਹੋ ਜਿਹੇ ਸਿੱਖ ਨੂੰ ਪਸੰਦ ਨਹੀਂ ਕਰਦਾ। ਇਹ ਰਹਿ ਤਨਖਾਹ ਨਾਮਾ ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ, ਉਹਦੇ ਵਿੱਚ ਹੀ ਅੱਗੇ ਜਾ ਕੇ ਫਿਰ ਲਿਖਦੇ ਨੇ, ਖਾਲਸਾ ਸੋਏ ਜੋ ਨਿੰਦਾ ਤਿਆਗੈ, ਖਾਲਸਾ ਸੋਏ ਜੋ ਲੜੇ ਕੋਈ ਆਗੈ, ਖਾਲਸਾ ਸੋਏ ਜੋ ਪਰ ਦ੍ਰਿਸ਼ਟ ਕੋ ਤਿਆਗੈ, ਖਾਲਸਾ ਸੋਏ ਜੋ ਪਰ ਤ੍ਰਿਆ ਤੇ ਭਾਗੈ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਨੇ ਨੰਦ ਲਾਲ, ਸੱਚਮੁੱਚ ਕਿ ਜਿਹੜੇ ਲੋਕ ਆਪਣੀਆਂ ਇੰਦਰੀਆਂ ਤੇ ਕਾਬੂ ਵੀ ਨਾ ਪਾ ਸਕੇ, ਕਹਿਣ ਲੱਗੇ ਬਾਹਰੋਂ ਭਾਵੇਂ ਕਹੀ ਜਾਣ ਪਰ ਅੰਦਰੋਂ ਇੰਨੇ ਪਾਉਂਦੇ ਨਹੀਂ। ਸਤਿਗੁਰੂ ਨੇ ਕਿਰਪਾ ਕੀਤੀ, ਐਸੇ ਐਸੇ ਗੁਰੂ ਕੇ ਸਿੱਖ। ਦੋ ਉਦਾਹਰਣਾਂ ਮੈਂ ਦੇ ਦਿੰਦਾ, ਕੱਲ ਗੁਰੂ ਨਾਨਕ ਸਾਹਿਬ ਜੀ ਦੀ ਸੀ, ਅੱਜ ਇੱਕ ਕਲਗੀਧਰ ਸਵਾਮੀ ਜੀ ਦੇ ਪਵਿੱਤਰ ਜੀਵਨ ਵਿੱਚੋਂ, ਤੇ ਇੱਕ 1857 ਦੇ ਕਰੀਬ ਹੋਏ ਕਦਰ ਵਿੱਚੋਂ, ਕਿਵੇਂ ਸਿੱਖ ਦੀ ਰਖਵਾਲੀ ਗੁਰੂ ਜੀ ਇੰਦਰਿਆਵੀ ਪੱਖੋਂ ਕਰਦੇ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਇੱਕ ਸਿੱਖ ਇੱਕ ਜੰਗ ਜਿੱਤ ਕੇ ਆਏ, ਜਦੋਂ ਜਿੱਤ ਕੇ ਆਏ ਤੇ ਜਿਨ੍ਹਾਂ ਨੂੰ ਖਰਾਇਆ ਰੰਗੜਾ ਨੂੰ, ਉਹਨਾਂ ਦਾ ਇੱਕ ਸਜ ਵਿਆਹ ਡੋਲਾ ਵੀ ਉਹਨਾਂ ਦੇ ਹੱਥ ਆ ਗਿਆ। ਦੇਖੋ ਇਸ ਨੂੰ ਕਹਿਣ ਚ ਕੋਈ ਦੋ ਰਾਵਾਂ ਨਹੀਂ, ਇਹ ਮਤ ਸੋਚਣਾ ਵੀ ਸਿੱਖਾਂ ਇਹ ਕਿਉਂ ਕੀਤਾ। ਅੱਗੋ ਹਜ਼ੂਰ ਦੇ ਸ਼ਬਦ ਸੁਣੋ, ਉਹ ਡੋਲਾ ਹੱਥ ਆ ਗਿਆ, ਰੰਗੜ ਛੱਡ ਕੇ ਦੌੜ ਗਏ, ਉਸ ਡੋਲੇ ਨੂੰ ਲੈ ਕੇ ਸਿੱਖ ਹਜ਼ੂਰ ਦੇ ਕੋਲ ਆਏ। ਗੁਰਪ੍ਰਤਾਪ ਸੂਰਜ ਚ ਲਿਖਿਆ ਹੈ ਕਿ ਸਤਿਗੁਰੂ ਨੇ ਜਿੱਤ ਕੇ ਆਇਆ ਨੂੰ ਸ਼ਾਬਾਸ਼ ਦਿੱਤੀ ਤੇ ਜਦੋਂ ਉਹ ਕੋਲ ਆਏ ਤੇ ਪੁੱਛਿਆ ਹਜ਼ੂਰ ਨੇ ਇਹ ਕੀ, ਕਹਿਣ ਲੱਗੇ ਮਹਾਰਾਜ ਇਹ ਡੋਲਾ। ਉਹ ਛੱਡ ਕੇ ਚਲੇ ਗਏ, ਦੌੜ ਗਏ, ਪਰ ਇੱਕ ਨੇ ਬੇਨਤੀ ਕਰਕੇ ਪੁੱਛ ਲਿਆ, ਕਿਉਂਕਿ ਸਿੱਖ ਕਦੀ ਵੀ ਕੋਈ ਦੂਜਾ ਮਜ਼ਹਬ ਕੋਈ ਅਨ ਮਤ ਵਾਲਾ ਪਾਪ ਕਰਦਾ, ਪਰ ਸਿੱਖ ਕਦੀ ਵੀ ਪਾਪ ਦਾ ਉੱਤਰ ਪਾਪ ਕਰਕੇ ਨਹੀਂ ਦਿੰਦਾ। ਫਿਰ ਬੇਨਤੀ ਸਮਝੇ, ਜੇ ਇੱਕ ਬੰਦਾ ਪਾਪ ਕਰ ਰਿਹਾ ਤੇ ਕੀ ਸਿੱਖ ਉਹਦਾ ਬਦਲਾ ਲੈਣ ਲਈ ਉਹਦੇ ਬਰਾਬਰ ਪਾਪ ਕਰੇਗਾ? ਇੱਕ ਬੰਦਾ ਕਪਟ ਕਰ ਰਿਹਾ ਕੀ ਸਿੱਖ ਉਸ ਬੰਦੇ ਦੇ ਦੰਦ ਖੱਟੇ ਕਰਨ ਵਾਸਤੇ ਕਪਟ ਕਰੇਗਾ? ਉੱਥੇ ਉਹਨਾਂ ਪੁੱਛਿਆ, ਮਹਾਰਾਜ ਇਹ ਡੋਲਾ ਹੈ। ਉਹ ਲੋਕ ਤੁਰਕ ਸ਼ਬਦ ਵਰਤੇ ਹੈ, ਧੀਆਂ ਦੀ ਬਹੁ ਬੇਟੀਆਂ ਦੀ ਪੱਤ ਨੂੰ ਖੱਤ ਪਾਉਂਦੇ ਨੇ, ਪਰ ਸਾਡੇ ਘਰ ਵਿੱਚ ਪੱਤ ਨੂੰ ਖੱਤ ਪਾਉਣ ਦੀ ਗੱਲ ਦੂਰ, ਇੱਥੇ ਤਾਂ ਬਾਣੀ ਪੜ੍ਹਦੇ ਆਉਂਦਾ ਹੈ ਕਿ ਪਰ ਤੇਰੇ ਰੂਪ ਨਾ ਪੇਖੈ ਨੇਤਰ, ਇੱਥੇ ਆਉਂਦਾ ਹੈ ਕਿ ਅੱਖੀ ਸੂਤਕ ਵੇਖਣਾ ਪਰ ਤੇਰੇ ਪਰ ਤਨ ਰੂਪ। ਮਹਾਰਾਜ ਗੁਰਬਾਣੀ ਸਾਨੂੰ ਕਿਉਂ ਵਰਗਦੀ? ਉੱਥੇ ਮਹਾਰਾਜ ਜੀ ਨੇ ਇੱਕ ਬਚਨ ਕਿਹਾ, ਇਹ ਚਾਰ ਸਤਰਾਂ ਨੇ, ਤੁਕਾਂ ਨੇ, ਉਹ ਲਿਖਿਆ ਕਿ ਪੁਨ ਸਿੰਘਨ ਬੂਝੇ ਗੁਨਖਾਨੀ ਸ਼ਕਲ ਤੁਰਕ ਭੁਗਵੈ ਕਿੰਦਵਾਨੀ ਸਿੱਖ ਬਦਲਾ ਲੈ ਭਲਾ ਜਨਾਵੈ ਗੁਰ ਸ਼ਾਸਤਰ ਕਿਉਂ ਵਰਜ ਹਟਾਵੈ ਗੁਰਬਾਣੀ ਸਾਨੂੰ ਕਿਉਂ ਰੋਕਦੀ ਹੈ ਤੇ ਉੱਥੇ ਮਹਾਰਾਜ ਜੀ ਦੇ ਬਚਨ ਸਨ ਸੁਨ ਸਤਿਗੁਰ ਬੋਲੇ ਤਿਸ ਬੇਰੇ ਖਮ ਲੇ ਜਾਨੋ ਪੰਥ ਉਚੇ ਕਹਿਣ ਲੱਗੇ ਸਿੱਖੋ ਬਾਬੇ ਨਾਨਕ ਦੇ ਪੰਥ ਦਾ ਨਾਮ ਨਿਰਮਲ ਪੰਥ ਹੈ ਇਹ ਮੈਲ ਤੋਂ ਰਹਿਤ ਹੈ ਜੰਗ ਵਿੱਚ ਹਰ ਚੀਜ਼ ਕਹੀ ਜਾਂਦੀ ਹੈ ਮਾਫ ਹੈ ਲੁੱਟ ਵੀ ਮਾਫ ਕਤਲ ਵੀ ਮਾਫ ਬੱਚੇ ਵੀ ਮਾਫ ਮਾਰਨੇ ਔਰਤਾਂ ਤੇ ਵਾਰ ਕਰਨੇ ਵੀ ਮਾਫ ਜਦੋਂ ਬੰਦਾ ਜੰਗ ਵੱਲ ਤੁਰ ਪੈਂਦਾ ਸੱਚਾਈ ਇਵੇਂ ਕਿ ਗੁੱਸੇ ਵਿੱਚ ਕਮਲਾ ਹੋਇਆ ਬੰਦਾ ਹਰ ਪਾਪ ਜੈਜ ਜੈਜ ਹਰ ਕਰਮ ਕਰਦਾ ਹੈ ਪਰ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਨੇ ਨਾ ਸਿੱਖਾ ਤੂੰ ਹੱਥ ਨਾਲ ਯੁੱਧ ਕਰੀ ਮੁੱਖ ਵਿੱਚ ਤੇਰੇ ਗੁਰੂ ਹੋਵੇ ਕਿਉਂਕਿ ਤੇਰੀ ਚੱਲਦੇ ਹੋਏ ਸ਼ਸਤਰ ਵੀ ਕਿਤੇ ਜ਼ੁਲਮ ਨਾ ਬਣ ਜਾਣ ਸਿਰਫ ਜ਼ਾਲਮ ਨੂੰ ਸੋਧਣ ਲਈ ਨੇ ਉੱਥੇ ਮਹਾਰਾਜ ਜੀ ਨੇ ਕਿਹਾ ਲਿਖੀ ਸੁਣ ਸਤਿਗੁਰ ਬੋਲੇ ਤਿਸ ਬੇਰੇ ਖੰਮ ਲੈ ਜਾਨੋ ਪੰਥ ਉਚੇਰੇ ਨਹਿ ਅਦੋ ਗਤੀ ਵਿਖੇ ਪਹੁੰਚਾਵੋ ਤਾਂਤੇ ਕਲਮਲ ਕਰਨ ਹਟਾਵੋ ਇਹ ਕੋਈ ਸਿਆਣਪ ਨਹੀਂ ਕਿ ਇੱਕ ਬੰਦਾ ਪਾਪ ਕਰਦਾ ਕੁਕਰਮ ਦਾ ਬਦਲਾ ਕੁਕਰਮ ਨਾ ਲਿਆ ਜਾਏ ਮਹਾਰਾਜ ਕਹਿੰਦੇ ਨੇ ਆਚਰਨ ਉੱਚਾ ਰੱਖੀਏ ਤੇ ਕੁਕਰਮੀ ਬੰਦੇ ਵੀ ਇੱਕ ਦਿਨ ਝੁਕ ਜਾਣਗੇ ਜੋ ਸਤਿਗੁਰੂ ਨੇ ਫਿਰ ਕਿਹਾ ਦੇਖੋ ਰਹਿਤਨਾਮਿਆਂ ਚ ਤੇ ਆਉਂਦਾ ਕਿ ਪਰ ਬੇਟੀ ਕੋ ਬੇਟੀ ਜਾਣੇ ਪਰ ਇਸਤਰੀ ਕੋ ਮਾਤ ਬਖਾਨੇ ਆਪਣੀ ਇਸਤਰੀ ਸੋ ਰੱਤ ਹੋਈ ਰਹਿਤਵਾਨ ਗੁਰ ਕਾ ਸਿੱਖ ਸੋਈ ਕਲਗੀ ਵਾਲਾ ਜੀ ਨੇ ਬਚਨ ਕੀਤੇ ਪਰ ਨਾਰੀ ਜੁਆ ਅਸਤ ਚੋਰੀ ਮਦਰਾ ਜਾਨ ਪਾਂਚ ਐਬ ਜੇ ਜਗਤ ਮੈਂ ਤਜੇ ਸੋ ਸਿੰਘ ਸੁਜਾਨ ਭਾਈ ਸਾਹਿਬ ਦੇ ਬਚਨ ਨੇ ਕਹਿਣ ਲੱਗੇ ਕਿ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣੇ ਜਿਸ ਜੱਤ ਪਹਾਰਾ ਦੀ ਗੱਲ ਪਹਿਲੇ ਜਾਮੇ ਵਿੱਚ ਕੀਤੀ ਤੇ ਦਸਵੇਂ ਜਾਮੇ ਵਿੱਚ ਆ ਕੇ ਕਹਿ ਦਿੱਤਾ ਜੇ ਕੋਈ ਇਹੋ ਜਿਹਾ ਪਾਪ ਕਰੇਗਾ ਉਹ ਬੱਜਰ ਕਰੈਂਤੀਆ ਹੋਵੇਗਾ ਤੇ ਜਿਹੜਾ ਕਰੈਂਤੀਆ ਹੋ ਜਾਏਗਾ ਉਹਨੂੰ ਸਿੱਖ ਕਹਾਣ ਦਾ ਕੋਈ ਹੱਕ ਨਹੀਂ ਹੋਵੇਗਾ ਦੇਖੋ ਸ਼ੁਰੂ ਹੱਕ ਹੈ ਜੱਤ ਪਹਾਰਾ ਇੰਦਰੀਆਂ ਤੇ ਕਾਬੂ ਪਾਣਾ ਹਜ਼ੂਰ ਨੇ ਕਿਹਾ ਸਿੱਖ ਝੁਕ ਗਏ ਮੈਂ ਦੂਸਰੀ ਉਦਾਹਰਨ ਇੱਕ ਭਾਵਾਂ ਕਿ ਬੇਅੰਤ ਪ੍ਰਮਾਣ ਮਿਲਣਗੇ ਸਿੱਖਾਂ ਦੇ ਕਿਰਦਾਰ ਦੇ ਵਾਹਿਗੁਰੂ ਜੀ ਸਿੱਖ ਦਾ ਜੀਵਨ ਆ ਕਥਾ ਅਸੀਂ ਕਰਦੇ ਹਾਂ ਪ੍ਰਚਾਰ ਕਹਿ ਰਹੇ ਠੀਕ ਹੈ ਤੁਸੀਂ ਗੁਰਦੁਆਰੇ ਆਏ ਸਾਨੂੰ ਬੁਲਾਇਆ ਸੀ ਕਥਾ ਕਰ ਦਿੱਤੀ ਭਾਈ ਸਾਹਿਬ ਕੀਰਤਨ ਕੀਤਾ ਢਾਡੀਆਂ ਨੇ ਆ ਕੇ ਇਤਿਹਾਸ ਸੁਣਾਉਣੇ ਭਾਈ ਇਹ ਕੱਲਾ ਸਟੇਜ ਦਾ ਪ੍ਰਚਾਰ ਪ੍ਰਚਾਰ ਨਹੀਂ ਜਦੋਂ ਅਸੀਂ ਵੀ ਕਹਿਣ ਵਾਲੇ ਵੀ ਤੇ ਆਪ ਜੀ ਵੀ ਬਾਹਰ ਵਿਚਰਦਿਆਂ ਇਹਨਾਂ ਅਸੂਲਾਂ ਨੂੰ ਧਾਰਨ ਕਰਾਂਗੇ ਤੇ ਮੇਰਾ ਖਿਆਲ ਹੈ ਜਿਸ ਬੰਦੇ ਦਾ ਜੀਵਨ ਹੈ ਨਾ ਉਹਨੂੰ ਭਾਵੇਂ ਚਾਰ ਅੱਖਰ ਨਾ ਵੀ ਬੋਲਨੇ ਆਉਂਦੇ ਹੋਣ ਉਹਦਾ ਜੀਵਨ ਹੀ ਕੋਲ ਬੈਠਿਆਂ ਦੇ ਜੀਵਨ ਨੂੰ ਭਲ ਜਾਏ ਜੱਤ ਪਹਾੜਾ ਉਹਦਾ ਜੀਵਨ ਜਿਹਨੇ ਅੰਦਰ ਕਾਬੂ ਪਾਇਆ ਆਪਾਂ ਕਹਾਂਗੇ ਵੀ ਉੱਥੇ ਸ਼ਬਦਾਂ ਦੀ ਲੋੜ ਨਹੀਂ ਮੰਨ ਲਓ ਕੋਈ ਗੋਰਾ ਕੋਈ ਕਾਲਾ ਕੋਈ ਮਕਸੀਕਾ ਜਾਂ ਕੋਈ ਬੰਦਾ ਜਿਹੜਾ ਸਾਡੀ ਬੋਲੀ ਨਹੀਂ ਜਾਣਦਾ ਸਾਡਾ ਕਲਚਰ ਨਹੀਂ ਜਾਣਦਾ ਕਿ ਉਹ ਬੰਦਾ ਸਾਡੇ ਤੋਂ ਪ੍ਰਭਾਵਿਤ ਹੋ ਸਕਦਾ ਬਿਲਕੁਲ ਭਾਵੇਂ ਉਹਦੇ ਨਾਲ ਬੋਲੀਏ ਵੀ ਨਾ ਸਿਰਫ ਆਪਣੇ ਅੰਦਰ ਦੀ ਇੰਨੀ ਸ਼ੁੱਧਤਾ ਹੋਵੇ ਇੰਨੇ ਚੰਗੇ ਨਿਰਮਲ ਖਿਆਲ ਹੋਣ ਅੰਦਰ ਫੁਰਨੇ ਹੋਣ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਤੇਰੇ ਬੋਲਣ ਤੋਂ ਬਿਨਾਂ ਤੇਰੇ ਕੋਲ ਕੰਮ ਕਰਦੇ ਹੋਏ ਵੀ ਤੇਰੇ ਤੋਂ ਪ੍ਰਭਾਵਿਤ ਹੋ ਜਾਣ ਕਿਉਂਕਿ ਤੇਰੇ ਸਰੀਰ ਵਿੱਚੋਂ ਨਿਕਲਦੀ ਤਰੰਗ ਨਿਕਲਦੀ ਵਾਈਬ੍ਰੇਸ਼ਨ ਤੇਰੇ ਤਨ ਦਾ ਆਭਾ ਮੰਡਲ ਮਲੀਨ ਨਹੀਂ ਤੇ ਮਹਾਰਾਜ ਜੀ ਨੇ ਇਹ ਸਾਨੂੰ ਇੱਕ ਅਸੂਲ ਦਿੱਤਾ ਇਸੇ ਦੇ ਆਧਾਰ ਤੇ ਗਦਰ ਹੋਏ ਦੇਖੋ ਇੰਦਰੀਆਂ ਤੇ ਕਾਬੂ ਪਾਉਣਾ ਇਸ ਤੋਂ ਅੱਗੇ ਮੈਂ ਬੇਨਤੀ ਕਰਨੀ ਹੈ ਕਿ ਇਹ ਤਾਂ ਸਿਰਫ ਇੱਕ ਮਰਿਆਦਾ ਮੁਤਾਬਕ ਹੈ ਭਾਈ ਅੱਖਾਂ ਤੇ ਕੰਨਾਂ ਤੇ ਜੀਭ ਤੇ ਕਰਮ ਇੰਦਰੇ ਗਿਆਨ ਇੰਦਰੇ ਪਰ ਜੇ ਆਪਣੇ ਆਪ ਵਸ ਆਉਂਦੇ ਹੁੰਦੇ ਤੇ ਕਿਹਦਾ ਚਿੱਤ ਕਰਦਾ ਮੈਂ ਗੰਦਗੀ ਵਿੱਚ ਡੁੱਬਾਂ ਇਹ ਕਿਵੇਂ ਪਹਾਰਾ ਬਣੇ ਕੱਲੇ ਆਪਣੇ ਕਰਮ ਨਹੀਂ ਕਿਉਂਕਿ ਇਸ ਪੌੜੀ ਦੇ ਅਖੀਰ ਚ ਆਉਂਦਾ ਜਿਨ ਕੋ ਨਦਰ ਕਰਮ ਤਿੰਨ ਕਾਰ ਜੱਤ ਪਹਾਰਾ ਵੀ ਤਾਂ ਬਣੇਗਾ ਮਾਲਕਾ ਜੇ ਤੇਰੀ ਨਦਰ ਹੋ ਜਾਏ ਤੇਰੀ ਨਦਰ ਤੋਂ ਬਿਨਾਂ ਵੱਡੇ ਵੱਡੇ ਵੀ ਸਿਰ ਪਰ ਨਹੀਂ ਡਿੱਗ ਪੈਂਦੇ ਤੇਰੀ ਕਿਰਪਾ ਤੋਂ ਬਿਨਾਂ ਨਹੀਂ ਗਦਰ ਹੋਇਆ ਤੇ ਦਿੱਲੀ ਵਿਚ ਲੁੱਟ ਪੈ ਗਈ ਅੰਗਰੇਜ਼ਾਂ ਦੇ ਰਾਜ ਵੇਲੇ ਤੇ ਉਹਨਾਂ ਨੇ 24 ਘੰਟੇ ਦੀ ਖੁੱਲ ਦੇ ਦਿੱਤੀ ਕਿ ਜੋ ਬੰਦਾ ਕੋਈ ਲੁੱਟ ਸਕਦਾ ਫੌਜੀ ਉਹ ਲੁੱਟ ਲੈ ਸਾਰਾ ਲੁੱਟ ਦਾ ਸਮਾਨ ਉਹਦਾ ਹੋਵੇਗਾ ਕੋਈ ਚੀਜ਼ ਉਹਦੇ ਤੋਂ ਮੰਗੀ ਨਹੀਂ ਜਾਏਗੀ ਜੇ ਬੰਦੇ ਤੱਕ ਮਾਰਦਾ ਕਿਸੇ ਦੀ ਪੱਤ ਵੀ ਲੁੱਟ ਲੈ ਉਹਦੇ ਤੇ ਕੋਈ ਮੁਕਦਮਾ ਨਹੀਂ ਸੱਚਮੁੱਚ ਇਹ ਕੋਈ ਦਿੱਲੀ ਵਿੱਚ ਹੋਇਆ ਪੱਤ ਲੁੱਟੀ ਗਈ ਲੋਕਾਂ ਦੀ ਘਰ ਲੁੱਟੇ ਗਏ ਲੋਕਾਂ ਦਾ ਸਾਜੋ ਸਮਾਨ ਲੁੱਟਿਆ ਗਿਆ ਇੱਥੋਂ ਤੱਕ ਅਨੇਕਾਂ ਹਿੰਦੂ ਤੇ ਸਿੱਖ ਸਿਪਾਹੀ ਵੀ ਵਿੱਚੋਂ ਕੁਛ ਮੈਂ ਕੁਝ ਸ਼ਬਦ ਵਰਤ ਰਿਹਾ ਇਸ ਵਹਿਣ ਵਿੱਚ ਵਹਿ ਤੁਰੇ ਪਰ ਇੱਕ ਕਲਗੀ ਵਾਲੇ ਸੱਚੇ ਪਾਤਸ਼ਾਹ ਦਾ ਸਿੱਖ ਜਿਹੜਾ ਫੌਜ ਦੀ ਨੌਕਰੀ ਕਰਦਿਆਂ ਵੀ ਇਕਾਂਤ ਵਿੱਚ ਬੈਠੇ ਸਿਮਰਨ ਅਭਿਆਸ ਕਰਨਾ ਦਿਨ ਰਾਤ ਸ਼ਬਦ ਦੀ ਕਮਾਈ ਕਰਨੀ ਹੈ ਉਹਨਾਂ ਨੇ ਅੱਖਾਂ ਨਾਲ ਦੇਖਿਆ ਕੁਰਲਾਟ ਪਿਆ ਕਿਸੇ ਨੂੰ ਲੁੱਟਣਾ ਤਾਂ ਕੀ ਸੀ ਇੱਕ ਘਰ ਕੋ ਲੰਘਦੇ ਪਏ ਨੇ ਮੈਂ ਸ਼ਾਇਦ ਇੱਕ ਵਾਰੀ ਅਰਜ਼ ਕੀਤੀ ਵੀ ਸੀ ਕਿਉਂਕਿ ਅੱਜ ਸ਼ਬਦ ਆਇਆ ਜੱਤ ਪਹਾਰਾ ਕੇਵਲ ਅੱਖਰੀ ਅਰਥ ਪ੍ਰਮਾਣ ਹੀ ਨਹੀਂ ਇਹਨਾਂ ਨੂੰ ਕਮਾਇਆ ਹੈ ਗੁਰਸਿੱਖਾਂ ਨੇ ਅੱਜ ਵੀ ਕਮਾ ਰਹੇ ਤੁਰੇ ਜਾਂਦੇ ਉਹਦੇ ਕੰਨ ਚ ਆਵਾਜ਼ ਪਈ ਕਿਸੇ ਔਰਤ ਦੀ ਉਸ ਆਵਾਜ਼ ਵਿੱਚ ਇੱਕ ਤਰਲਾ ਸੀ ਇੱਕ ਮਿੰਨਤ ਸੀ ਉਸ ਆਵਾਜ਼ ਨੇ ਦਰਦ ਭਰੀ ਆਵਾਜ਼ ਨੇ ਕਿਹਾ ਕਿ ਜਾਣ ਵਾਲੇ ਸਿੱਖਾਂ ਤੇਰੇ ਲਿਬਾਸ ਤੋਂ ਲੱਗਦਾ ਤੂੰ ਬਾਬੇ ਨਾਨਕ ਦਾ ਮੁਰੀਦ ਹੈ ਅੱਜ ਅਸੀਂ ਮੁਸੀਬਤ ਚ ਆ ਗਏ ਹਾਂ ਘਰ ਵਿੱਚ ਕੋਈ ਮਰਦ ਨਹੀਂ ਕੀ ਪਤਾ ਸਾਡੇ ਘਰ ਦੀ ਕਦੋਂ ਪੱਤ ਮਿੱਟੀ ਵਿੱਚ ਰੁਲ ਜਾਏ ਤੈਨੂੰ ਤੇਰੇ ਪੀਰ ਦਾ ਮੁਰਸ਼ਦ ਦਾ ਵਾਸਦਾ ਤੇਰੇ ਹੱਥ ਵਿੱਚ ਬੰਦੂਕ ਕੇ ਸਾਡੀ ਰਖਵਾਲੀ ਕਰਦੇ ਉਹ ਕੌਣ ਸਨ ਬਾਬਾ ਕਰਮ ਸਿੰਘ ਜੀ ਖੋਤੀ ਮਰਦਾਨ ਵਾਲੇ ਉਸ ਵੇਲੇ ਫੌਜ ਚੋਂ ਨੌਕਰੀ ਕਰਦੇ ਨੇ ਬੰਦੂਕ ਭਰੀ ਤੇ ਉਸ ਘਰ ਅੱਗੇ ਖਲੋ ਗਏ ਇੱਕੋ ਗੱਲ ਕਈ ਬੀਬੀਆਂ ਨੂੰ ਬੁਰਕੇ ਵੀ ਸਨ ਕਿ ਤੁਸੀਂ ਬੇਫਿਕਰ ਹੋਵੋ ਆਪਣੇ ਘਰ ਵਿੱਚ ਟਿਕੋ ਜਿੰਨੀ ਦੇਰ ਤੱਕ ਆ ਤਨ ਵਿੱਚ ਪ੍ਰਾਣ ਨੇ ਸਮਰੱਥ ਗੁਰੂ ਨੇ ਕਿਰਪਾ ਕੀਤੀ ਇਸ ਤਨ ਦੇ ਖੁੰਦਿਆਂ ਕਿਸੇ ਦੀ ਤਾਕਤ ਨਹੀਂ ਤੁਹਾਡੇ ਵੱਲ ਅੱਖ ਭਰ ਕੇ ਵੀ ਕੋਈ ਦੇਖ ਸਕੇ ਗਦਰ ਕੁਰਲਾਟ ਸਾਰੀ ਦਿੱਲੀ ਚ ਪਰ ਉਹ ਉੱਥੇ ਖਲੋਤੇ ਜੇ ਖਜ਼ੂਮ ਨੇ ਫੌਜੀਆਂ ਨੇ ਲੁੱਟਣ ਵਾਲਿਆਂ ਨੇ ਆਉਣਾ ਤੇ ਇੱਕੋ ਦਮ ਆਵਾਜ਼ ਦੇ ਕੇ ਕਹਿੰਦੇ ਸਨ ਵੱਡੇ ਸਾਹਿਬ ਨੇ ਖੜਾ ਕੀਤਾ ਤੇ ਵੱਡੇ ਸਾਹਿਬ ਦਾ ਹੁਕਮ ਪਿਆ ਮਾਨਣਾ ਹੁਣ ਉੱਥੇ ਵੱਡੇ ਸਾਹਿਬ ਦਾ ਅਰਥ ਸੀ ਕਿ ਗੁਰੂ ਨਾਨਕ ਸਾਹਿਬ ਦਾ ਵਾਸਤਾ ਪਾਇਆ ਇਹਨਾਂ ਨੇ ਤੇ ਜਿਨ੍ਹਾਂ ਨੇ ਮੇਰੇ ਵੱਡੇ ਬਾਬੇ ਦਾ ਵਾਸਤਾ ਪਾ ਦਿੱਤਾ ਮੈਂ ਤਾਂ ਬਾਬੇ ਦੇ ਹੁਕਮ ਕਰਕੇ ਖਲੋਤਾ ਲੋਕਾਂ ਲੁੱਟ ਸੁੱਟ ਕੀਤੀ ਇਹ ਖਲੋਤੇ ਰਹੇ ਮੁੱਖ ਤੋਂ ਗੁਰੂ ਕੀ ਬਾਣੀ ਪੜ੍ਹਦੇ ਰਹੇ ਜਦੋਂ ਠੰਡ ਠੰਡੋਲਾ ਹੋਇਆ ਸ਼ਾਂਤੀ ਹੋਈ ਉਸ ਵੇਲੇ ਇਸ ਘਰ ਦੇ ਮਰਦ ਘਰ ਵਿੱਚ ਵਾਪਸ ਆਏ ਕਹਿੰਦੇ ਨੇ ਬਾਬਾ ਕਰਮ ਸਿੰਘ ਉਹਨਾਂ ਨੂੰ ਘਰ ਲੈ ਗਏ ਸਾਰੇ ਜਣੇ ਜਿਹੜੀਆਂ ਔਰਤਾਂ ਬਾਹਰ ਪਰਾਏ ਮਰਦਾਂ ਤੋਂ ਬੁਰਕੇ ਵਿੱਚ ਰਹਿਣਾ ਪਸੰਦ ਕਰਦੀਆਂ ਸਨ ਉਹਨਾਂ ਨੇ ਸੱਚਮੁੱਚ ਆਪਣੇ ਚਿਹਰਿਆਂ ਤੋਂ ਪਰਦੇ ਹਟਾਏ ਉਸ ਸਿੱਖ ਫੌਜੀ ਦੇ ਦੀਦਾਰ ਕੀਤੇ ਤੇ ਉਸ ਵੇਲੇ ਘਰ ਦੇ ਬਜ਼ੁਰਗ ਨੇ ਇੱਕ ਭਰ ਕੇ ਪਲੇਟ ਥਾਲੀ ਕੀਮਤੀ ਮੋਤੀਆਂ ਦੀ ਵਿੱਚ ਹੀਰੇ ਚਮਕਣ ਇਹ ਸਜਦਾ ਦਾ ਪਰਿਵਾਰ ਸੀ ਕਹਿਣ ਲੱਗੇ ਤੂੰ ਸਾਡੀ ਇੱਜ਼ਤ ਦੀ ਰਖਵਾਲੀ ਕੀਤੀ ਤੂੰ ਸਾਡੇ ਘਰ ਵਿੱਚ ਤਰੀਮਤਾ ਨੂੰ ਸਾਡੇ ਘਰ ਦੀਆਂ ਔਰਤਾਂ ਨੂੰ ਕਿੰਨੀ ਇੱਜ਼ਤ ਵਿੱਚ ਕਿੰਨੀ ਸੁਰੱਖਿਆ ਵਿੱਚ ਰੱਖਿਆ ਤੇਰੀ ਇਸ ਕੁਰਬਾਨੀ ਦੀ ਖਾਤਰ ਅਸੀਂ ਤੈਨੂੰ ਇਨਾਮ ਦਿੰਦੇ ਹਾਂ ਦੇਖੋ ਉਸ ਗੁਰੂ ਕੇ ਸਿੱਖ ਦਾ ਉੱਤਰ ਸੀ ਕਹਿਣ ਲੱਗੇ ਮੈਂ ਆਪਣੇ ਬਾਬੇ ਦਾ ਵਾਸਤਾ ਵੇਚਣ ਵਾਸਤੇ ਨਹੀਂ ਆਇਆ ਤੁਸੀਂ ਸਿਰਫ ਕਿਹਾ ਸੀ ਤੇਰੇ ਪੀਰ ਦਾ ਤੇਰੇ ਮੁਰਸ਼ਦ ਦਾ ਵਾਸਤਾ ਤੇ ਜਿੱਥੇ ਮੇਰਾ ਗੁਰੂ ਆ ਜਾਏ ਮੇਰੇ ਸਤਿਗੁਰੂ ਨੇ ਮੈਨੂੰ ਜੀਵਨ ਹੀ ਇਸ ਕਰਕੇ ਦਿੱਤਾ ਗਿਆ ਤੁਹਾਡੇ ਕਰਕੇ ਨਹੀਂ ਮੈਂ ਤਾਂ ਆਪਣੇ ਗੁਰੂ ਦੀ ਮਰਿਆਦਾ ਨੂੰ ਪਾਲਣ ਵਾਸਤੇ ਤੇ ਖਲੋਤਾ ਸਾਂ ਇਹ ਧਨ ਪਦਾਰਥਾਂ ਲਈ ਨਹੀਂ ਤੇ ਉੱਥੇ ਇੱਕ ਗੱਲ ਕਹੀ ਕਹਿਣ ਲੱਗੇ ਸਜਦਾ ਨੂੰ ਬਜ਼ੁਰਗ ਨੂੰ ਤੁਸੀਂ ਅੱਲਾਹ ਨਾਲ ਜੁੜੇ ਹੋ ਜੇ ਤੁਸੀਂ ਬੰਦਗੀ ਕਰਦੇ ਹੋ ਜੇ ਹਜ਼ਰਤ ਮੁਹੰਮਦ ਸਾਹਿਬ ਤੇ ਪੂਰਨ ਯਕੀਨ ਹੈ ਤੇ ਅੱਲਾ ਦੇ ਅੱਗੇ ਦੁਆ ਕਰਿਓ ਕਿ ਮੇਰਾ ਮੁਰਸ਼ਦ ਕਿਰਪਾ ਕਰੀ ਰੱਖੇ ਕਿ ਅੰਤਲੇ ਸਵਾਸ ਤੱਕ ਮੈਨੂੰ ਉੱਚਾ ਸੁੱਚਾ ਜੀਵਨ ਬਖਸ਼ ਦੇ। ਹੁਣ ਆਹ ਦੇਖੋ, ਉਹ ਸਿਰਫ ਖਲੋਤੇ ਨੇ ਕਿ ਉਸ ਲੁੱਟ ਵਿੱਚ ਉਹਨਾਂ ਦਾ ਅੰਦਰ ਨਹੀਂ ਲੁਚਾਇਆ। ਲੋਕ ਤਨ ਧਨ ਦੌਲਤ ਸਭ ਕੁਝ ਲੁੱਟਦੇ ਪਏ ਨੇ, ਪਰ ਭਾਈ ਜਿਸ ਅੰਦਰ ਗੁਰੂ ਦਾ ਸ਼ਬਦ ਵਸ ਜਾਏ, ਜਿਹਦੇ ਅੰਦਰ ਦੀ ਘਾੜਤ ਘੜੀ ਜਾਏ, ਜਿਹਦੇ ਕੋਲ ਜੱਟ ਦਾ ਪਹਾਰਾ ਹੋਵੇ, ਉਸ ਲੁੱਟ ਕਸੁੱਟ ਵਿੱਚ ਵੀ ਆਪਣੇ ਆਪ ਨੂੰ ਅਡੋਲ ਰੱਖ ਜਾਂਦਾ, ਕੁਛ ਨਹੀਂ ਲਿਆ ਵਾਪਸ ਕਰ ਆ ਗਏ, ਤੇ ਨਾਲ ਦੇ ਸਾਥੀ ਬਹੁਤ ਕੁਝ ਲੁੱਟ ਕੇ ਲਿਆਏ। ਤੇ ਕਰਮ ਮਾਇਆ ਦਾ ਸੁਭਾਅ ਥੋੜਾ ਜਿਹਾ ਮਾਇਆ ਵੀ ਸੀ। ਦੇਖੋ ਇੱਥੇ ਵੀ ਜੱਟ ਪਹਾਰਾ ਬਣ ਗਿਆ, ਮਮਤਾ ਵੀ ਡੁਲਾ ਨਾ ਸਕੀ। ਆਏ ਸਮਾਨ ਰੱਖਿਆ ਤੇ ਮਾਈ ਨੇ ਕਿਹਾ ਬਹੁਤ ਕੁਝ ਲੋਕੀ ਲੁੱਟ ਕੇ ਲਿਆਏ। ਕਰਮ ਸਿੰਘਾ ਤੂੰ ਕੀ ਲੈ ਕੇ ਆਏ? ਕੱਪੜੇ ਰੱਖ ਦਿੱਤੇ? ਕੁਛ ਨਹੀਂ ਬੋਲੇ। ਕਹਿਣ ਲੱਗੀ ਫਲਾਣਾ ਇਹ ਕੁਛ ਲੈ ਕੇ ਆਇਆ, ਇਹ ਕੁਛ ਤੂੰ ਚੱਲਦੀ ਗੰਗਾ ਵਿੱਚ ਵੀ ਹੱਥ ਨਹੀਂ ਧੋਤੇ, ਤੂੰ ਕੀ ਲੈ ਕੇ ਆਇਆ? ਤੇ ਇੱਕੋ ਦਾ ਨਿਮਰਤਾ ਨੂੰ ਕਹਿੰਦੇ ਨੇ, ਮਾਂ ਮੈਂ ਧੰਨ ਗੁਰੂ ਨਾਨਕ ਦੀ ਸਿੱਖੀ ਦਾ ਵਿਸ਼ਵਾਸ ਲੈ ਕੇ ਆਇਆ, ਮੈਂ ਬਾਣੀ ਦਾ ਭਰੋਸਾ ਲੈ ਕੇ ਆਇਆ। ਧਨ ਦੌਲਤ ਨਹੀਂ, ਪਦਾਰਥ ਨਹੀਂ, ਮੈਂ ਆਪਣੇ ਗੁਰੂ ਕਲਗੀ ਵਾਲੇ ਦੀ ਦਿੱਤੀ ਕੋਈ ਦਾਤ। ਮੇਰੇ ਤੇ ਯਕੀਨ ਕੀਤਾ ਉਹਨਾਂ ਲੋਕਾਂ ਨੇ ਜਿਹੜੇ ਮੇਰੇ ਧਰਮ ਨੂੰ ਮੰਨਦੇ ਵੀ ਨਹੀਂ। ਮੈਂ ਇੱਕ ਭਰੋਸਾ ਲੈ ਕੇ ਆਇਆ ਵਾ ਕਿ ਜੇ ਗੁਰੂ ਤੇ ਯਕੀਨ ਕਰਕੇ ਤੁਰੀਏ ਤੇ ਇਸ ਵਗਦੀ ਕੋਈ ਹਵਾ ਵਿੱਚ ਵੀ ਸਿੱਖ ਨੂੰ ਗੁਰੂ ਕਦੀ ਡੋਲਣ ਨਹੀਂ ਦਿੰਦਾ। ਸ਼ਾਇਦ ਇਹ ਕਾਰਨ ਜਦੋਂ ਬਾਬਾ ਸਾਹਿਬ ਦਾ ਸ਼ਬਦ ਪੜ੍ਹਨੇ ਆ, ਮੈਂ ਅੱਗੇ ਤੁਰਨਾ ਹੈ। ਦੋ ਦਿਨ ਤਿੰਨ ਦਿਨ ਤੋਂ ਚੱਲ ਰਿਹਾ ਜੱਟ ਪਹਾਰਾ। ਮਹਾਰਾਜ ਜੀ ਨੇ ਕਿਹਾ, ਭਾਈ ਇਹ ਜ਼ਮੀਨ ਬੜੀ ਰੰਗ ਤਮਾਸ਼ਿਆਂ ਵਾਲੀ ਹੈ, ਕੱਲੀ ਇਹ ਨਹੀਂ ਕਿਤੇ ਵੀ ਚਲੇ ਜਾਓ, ਪੈਸੇ ਨਾਲ ਹਰ ਚੀਜ਼ ਮੁੱਲਦੀ ਪਈ ਹੈ, ਸ਼ਰਾਬ ਸ਼ਬਾਬ ਤਨ ਸਭ ਕੁਝ ਰੁਪਈਏ ਨਾਲ ਵਿਕ ਰਿਹਾ ਤੇ ਲੋਕ ਸੱਚਮੁੱਚ ਇਸ ਜ਼ਹਿਰ ਵਿੱਚ ਖਾਧੇ ਗਏ। ਕੋਈ ਖਰਿਓ ਬੂਟ ਰਹੋ ਰੀ, ਹਰ ਬੰਦੇ ਨੂੰ ਠੱਗ ਲਿਆ। ਪਰ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਜ਼ਮੀਨ ਬੜੀ ਚੰਗੀ ਹੈ, ਇੱਥੇ ਜਿਹੜੀਆਂ ਗੰਦਲਾਂ ਨੇ ਉਹ ਜ਼ਹਿਰ ਦੇ ਵਿੱਚ ਲਿਬੜੀਆਂ ਹੋਈਆਂ ਗੰਦਲਾਂ, ਉੱਤੋਂ ਉਹਨਾਂ ਦੇ ਖੰਡ ਦਾ ਲੇਪ ਦਿੱਤਾ। ਕਹਿੰਦੇ ਸਾਰੀ ਦੁਨੀਆਂ ਉਜੜ ਸਕਦੀ ਏ, ਪਰ ਜਿਹਦੇ ਸਿਰ ਤੇ ਗੁਰੂ ਖਲੋਤਾ ਹੋਵੇ ਉਹਦੇ ਇੰਦਰੀਆਂ ਨੂੰ ਕਦੀ ਤੱਤੀ ਵਾਹ ਨਹੀਂ ਲੱਗਣ ਦੇ। ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ ਜੋ ਜਨ ਪੀਰ ਨਿਵਾਜਿਆ ਤਿਨਾ ਅੰਚਨਾ ਲਾਗ। ਇਹ ਦੋਵਰੀ ਸ਼ਲੋਕ ਆਉਂਦਾ ਹੈ, ਜੋ ਨਰ ਜੋ ਜਨ। ਮਹਾਰਾਜ ਕਹਿੰਦੇ ਨੇ ਜਿਹਦੇ ਸਿਰ ਤੇ ਗੁਰੂ, ਹਜ਼ੂਰ ਕਹਿ ਰਹੇ ਨੇ ਧੰਨ ਗੁਰੂ ਨਾਨਕ ਸਾਹਿਬ ਸਿੱਖਾ, ਜੇ ਜ਼ਿੰਦਗੀ ਦੀ ਘਾਟ ਘੜਦੀ ਹੈ ਤੇ ਸਭ ਤੋਂ ਪਹਿਲਾਂ ਜੱਤ ਪਹਾ, ਆਪਣੇ ਇੰਦਰੀਆਂ ਤੇ ਕਾਬੂ ਪਾ। ਬਾਬਾ ਕਰਮ ਸਿੰਘ ਉਹਨਾਂ ਕਿਹਾ, ਮੈਂ ਸਿਰਫ ਬਾਬੇ ਦਾ ਵਿਸ਼ਵਾਸ ਜਿੱਤ ਕੇ ਲਿਆਇਆ। ਤੇ ਮਾਈ ਨੇ ਕਿਹਾ, ਘਰ ਕੀ ਕਰਨ ਆਇਆ ਸੈਂ? ਅੰਦਰ ਨੂੰ ਸੱਟ ਵੱਜੀ ਮਣਾ, ਇੱਥੇ ਜਨਮ ਦੇਣ ਵਾਲੇ ਦੀ ਮਮਤਾ ਦੇ ਮੋਹ ਦੇ ਮਾਰੇ ਪੈਣ। ਕਹਿਣ ਲੱਗੇ, ਚੰਗਾ ਮਾਂ ਫਿਰ ਅੱਜ ਤੋਂ ਬਾਅਦ ਘਰ ਆਉਂਦਾ ਵੀ ਨਹੀਂ। ਬੰਦਗੀ ਸਿਮਰਨ ਭਜਨ ਇੱਥੋਂ ਤੱਕ ਉਹਨਾਂ ਦਾ ਜੀਵਨ ਪੜਿਆ, ਜਿਨ੍ਹਾਂ ਪਠਾਣਾ ਤੋਂ ਲੋਕ ਡਰਦੇ ਸਨ। ਬਾਬਾ ਕਰਮ ਸਿੰਘ ਦੀ ਪਾਲਕੀ ਨੂੰ ਕਈ ਵਾਰੀ ਉਹ ਪਠਾਣ ਆਪਣਾ ਮੋਢਾ ਲਾਉਂਦੇ ਹੁੰਦੇ ਸਨ, ਕਹਿੰਦੇ ਸਨ ਖੁਦਾ ਦਾ ਨੂਰ ਹੈ। ਸਿਰਫ ਇੱਕ ਸਿੱਖ ਦਾ ਜ਼ਿਕਰ ਮੈਂ ਕੀਤਾ, ਇੱਕ ਉਦਾਹਰਨ ਹੋਰ ਦੇ ਦਿਆਂ। ਅਕਾਲ ਪਰਸੋਂ ਪ੍ਰੇਮੀ ਸਾਹਿਬ ਸ਼ਬਦ ਵਰਤ ਰਹੇ ਸਨ ਕਿ ਫਾਰਸੀ ਵਿੱਚ ਸਾਗ ਕੁੱਤੇ ਨੂੰ ਕਿਹਾ ਜਾਂਦਾ। ਅਬਦਾਲੀ ਨਾਲ ਇੱਕ ਰਾਈਟਰ ਆਇਆ ਸੀ ਕਾਜੀ ਨੂਰ ਮੁਹੰਮਦ, ਉਹਨੇ ਸਿੱਖਾਂ ਲਈ ਥਾਂ ਥਾਂ ਤੇ ਸ਼ਬਦ ਸੱਗ ਵਰਤਿਆ। ਦਾਸਤਾਨ ਨੇ ਸੱਗ ਕੁੱਤਿਆਂ ਦੀ ਦਾਸਤਾਨ, ਜੋ ਕੁਝ ਜ਼ਹਿਰ ਭਰੇ ਅੱਖਰ ਵਰਤ ਸਕਦਾ ਸੀ ਰੱਜ ਕੇ ਵਰਤੇ, ਪਰ ਪਤਾ ਨਹੀਂ ਅੰਦਰੋਂ ਕਿਤੇ ਅਖੀਰ ਤੇ ਆਤਮਾ ਜਾਗੀ। ਕਹਿੰਦਾ ਸੱਚਾਈ ਇਹ ਵੇ, ਮੈਂ ਕੁੱਤੇ ਇਹਨਾਂ ਨੂੰ ਲਿਖਦਾ ਤੇ ਆਇਆ, ਪਰ ਇਹਨਾਂ ਵਿੱਚ ਕੁੱਤਿਆਂ ਵਾਲੀ ਨਹੀਂ, ਇਹਨਾਂ ਵਿੱਚ ਗੁਣ ਸ਼ੇਰਾਂ ਵਾਲੇ। ਉਹਦੇ ਵਿੱਚ ਜਿਹੜੀ ਉਹਨਾਂ ਗੱਲ ਕਹੀ, ਭਾਵੇਂ ਉਹ ਦੁਸ਼ਮਣ ਹੈ, ਉਹ ਕਹਿੰਦਾ ਜੰਗ ਵਿੱਚ ਲੜਦੇ ਨੇ, ਤਰੀਮਤ ਭਾਵੇਂ ਬੁੱਢੀ ਹੋਵੇ ਭਾਵੇਂ ਜਵਾਨ ਹੋਵੇ, ਇੱਕੋ ਸ਼ਬਦ ਵਰਤਦੇ ਨੇ ਬੁੱਢੀ, ਬੁੱਢੀਆ ਪਿਛਾਂ ਹੋ। ਕਹਿੰਦਾ ਇਹ ਇੰਨੇ ਕੰਬਖਤ ਉਹਨੇ ਸ਼ਬਦ ਵਰਤੇ ਵਾਹਿਗੁਰੂ, ਏਡੇ ਭੈੜੇ। ਕਹਿੰਦਾ ਕਿਸੇ ਚੋਰ ਨੂੰ ਆਪਣਾ ਮਿੱਤਰ ਨਹੀਂ ਬਣਾਉਂਦੇ, ਕਿਸੇ ਵਿਕਾਰੀ ਨਾਲ ਵਿਕਾਰਾਂ ਵਾਲੇ ਪਾਸੇ ਨਹੀਂ ਤੁਰਦੇ, ਕਹਿੰਦਾ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਇਹ ਜੇ ਦੋ ਤਨ ਇਹਨਾਂ ਦੇ ਇਕੱਠੇ ਹੋਣ ਜਿਸਮਾਨੀ ਨਰ ਤੇ ਮਾਦਾ ਇੱਕ ਦੂਜੇ ਨੂੰ ਨਾ ਨੀ ਜਾਣਦੇ ਹੋਣ ਇਕੱਠਾ ਰਹਿਣਾ ਪੈ ਜਾਏ ਕਿਸੇ ਦੇ ਅੰਦਰ ਗੰਦਾ ਖੁਰਨਾ ਵੀ ਨਹੀਂ ਉੱਠਦਾ ਕਹਿੰਦਾ ਇਹ ਸ਼ੇਰ ਨੇ ਇਹਨਾਂ ਲਈ ਸਭ ਸ਼ਬਦ ਨਹੀਂ ਇਹ ਕਿੱਥੋਂ ਦਾਤ ਮਿਲੀ ਇਹ ਸਭ ਤੋਂ ਪਹਿਲਾਂ ਬਾਬੇ ਨਾਨਕ ਦੇ ਜੱਤ ਪਹਾੜਾ ਵਿੱਚੋਂ ਮਿਲੀ ਹੁਣ ਇੱਥੇ ਮੇਰੀ ਅਗਲੀ ਬੇਨਤੀ ਕਹਿ ਕਿਉਂਕਿ ਇਸ ਪ੍ਰਕਰਨ ਨੂੰ ਅਜੇ ਤਾਂ ਸਿਰਫ ਇੰਨਾ ਕੁ ਚੱਲੇ ਆ ਬਾਹਰ ਮੁਖੀ ਇੰਦਰੀਆਂ ਫਿਰ ਇਹਨਾਂ ਨੂੰ ਅੰਦਰ ਕਿਵੇਂ ਆਪਾਂ ਲਿਜਾ ਸਕਦੇ ਕਿਉਂਕਿ ਇਹ ਕਲੀਆਂ ਮਾੜੀਆਂ ਨਹੀਂ ਤੇ ਇੰਦਰੀਆਂ ਨੂੰ ਖੱਟ ਨਾਲ ਦਬਾਣ ਨਾਲ ਅੰਦਰ ਦੀ ਮੈਲ ਨਹੀਂ ਮਰਦੀ ਜੇ ਬੰਦਾ ਅੱਖਾਂ ਵਿੱਚ ਸਲਾਈਆਂ ਮਾਰ ਕੇ ਕਹਿ ਮੈਂ ਬੁਰਾ ਨਹੀਂ ਦੇਖਣਾ ਚੇਤੇ ਰੱਖਿਓ ਜੋ ਕੁਝ ਦੇਖਿਆ ਅੰਦਰੋਂ ਅੱਖਾਂ ਬੰਦ ਹੋਣ ਤੋਂ ਬਾਅਦ ਉਹਨੂੰ ਭੋਗੀ ਜਾਂਦਾ ਜੇ ਜ਼ਬਾਨ ਕੱਟੀ ਜਾਏ ਜੋ ਕੁਝ ਬੋਲਿਆ ਉਹਨੂੰ ਮਾਣੀ ਜਾਂਦਾ ਇਹੀ ਕਾਰਨ ਕਿ ਜਿਹੜੇ ਲੋਕਾਂ ਦੇ ਤਨ ਦੀਆਂ ਇੰਦਰੀਆਂ ਕਮਜ਼ੋਰ ਪੈ ਜਾਂਦੀਆਂ ਨੇ ਉਹ ਭੋਗੇ ਹੋਏ ਵਿਸ਼ਿਆਂ ਨੂੰ ਚੇਤੇ ਕਰ ਕਰਕੇ ਆਪਣੀ ਜ਼ਿੰਦਗੀ ਤਬਾਹ ਕਰੀ ਜਾਂਦੇ ਚਿੰਤਨ ਹੀ ਹੈ ਨਾ ਸਿਰਫ ਅੰਦਰ ਯਾਦ ਹੈ ਇਹਨਾਂ ਨੂੰ ਅੰਤਰੀਵ ਜੇ ਕਰੀਏ ਤੇ ਫਿਰ ਭਗਤ ਕਬੀਰ ਸਾਹਿਬ ਉਹਨਾਂ ਨੇ ਤਾਂ ਇੱਕ ਸ਼ਬਦ ਕਿਹਾ ਕਹਿਣ ਲੱਗੇ ਇੰਦਰੀਆਂ ਨੂੰ ਮਾਰ ਨਾ ਕੰਨਾਂ ਨੂੰ ਬੰਦ ਨਾ ਕਰ ਅੱਖਾਂ ਨੂੰ ਕੱਢ ਨਾ ਜੀਭ ਨੂੰ ਕੱਟ ਨਾ ਸਿਰਫ ਇੱਕ ਕੰਮ ਕਰ ਲੈ ਜਿਵੇਂ ਘਰ ਦੇ ਵਿੱਚ ਲਾਈਆਂ ਹੋਈਆਂ ਖਿੜਕੀਆਂ ਤੇ ਦਰਵਾਜ਼ੇ ਤੈਨੂੰ ਬੰਦ ਕਰਨ ਤੇ ਖੋਲਣ ਦਾ ਪਤਾ ਹੈ ਹਨੇਰੀ ਆ ਜਾਏ ਬਿਨਾਂ ਕਿਸੇ ਦੇ ਦੱਸਿਆਂ ਤੂੰ ਆਪਣੇ ਆਪ ਦਰਵਾਜ਼ੇ ਤੇ ਖਿੜਕੀਆਂ ਬੰਦ ਕਰ ਦੇਣਾ ਅੰਦਰ ਨੂੰ ਸਮਝਾ ਲੈ ਜਦੋਂ ਵਾਸ਼ਨਾ ਦੀ ਹਨੇਰੀ ਆ ਜਾਏ ਤੂੰ ਇਹਨਾਂ ਨੂੰ ਕਿਵੇਂ ਬੰਦ ਕਰਨਾ ਉੱਥੇ ਉਹਨਾਂ ਦਾ ਵਚਨ ਹੈ ਸੰਤੋ ਮਨ ਪਵਨ ਹੈ ਸੁਖ ਬਣਿਆ ਸੋਲਟ ਸੰਤੋ ਮਨ ਪਵਨ ਹੈ ਸੁਖ ਬਣਿਆ ਕਿਸ ਯੋਗ ਪ੍ਰਾਪਤ ਗਣਿਆ ਗੁਰ ਦਿਖਲਾਈ ਮੋਰੀ ਜਿਤ ਮਿਰਗ ਪਰਤ ਹੈ ਚੋਰੀ ਇੰਦਰੀਆਂ ਜੱਤ ਪਹਾੜ ਗੁਰ ਦਿਖਲਾਈ ਮੋਰੀ ਜਿਤ ਮਿਰਗ ਪਰਤ ਹੈ ਚੋਰੀ ਮੂੰਦ ਲੀਏ ਦਰਵਾਜੇ ਬਾਜੀਅਲੇ ਅਨਹਦ ਬਾਜੀ ਮਹਾਰਾਜ ਜੀ ਫਿਰ ਇਹਨਾਂ ਨੂੰ ਕਾਬੂ ਕਰਨ ਬਾਰੇ ਕੀ ਖੱਟ ਜਿਹੜੀ ਸਮਾਪਤੀ ਮੈਂ ਕਰਨ ਲੱਗਾ ਸਿਰਫ ਜੱਤ ਪਹਾੜਾ ਦੀ ਮਹਾਰਾਜ ਜੀ ਨੇ ਪਹਿਲੀ ਗੱਲ ਇੰਦਰੀ ਕੀ ਅਕਲ ਨਾਲ ਕਾਬੂ ਆਈਆਂ ਨੇ ਕੀ ਜ਼ੋਰ ਨਾਲ ਕਿਸੇ ਦੇ ਕਾਬੂ ਆਈਆਂ ਨੇ ਅਸੀਂ ਜਿੰਨੇ ਬੈਠੇ ਹਾਂ ਮੈਂ ਸ਼ਬਦ ਕਹਿਣ ਤੋਂ ਗੁਰੇਜ ਨਹੀਂ ਕਰਾਂਗਾ ਜਿੱਦਣ ਬੰਦਾ ਇਹ ਫੁਰਨਾ ਬਣਾਉਂਦਾ ਹੈ ਮੈਨੂੰ ਤਾਂ ਇੰਨੇ ਦਿਨ ਹੋ ਗਏ ਇੰਨੇ ਮਕੀਨੇ ਹੋ ਗਏ ਕਦੀ ਕੋਈ ਵਾਸ਼ਨਾ ਹੀ ਨਹੀਂ ਉਪਜੀ ਸੱਚਾਈ ਇਹ ਸ਼ਾਮ ਤੱਕ ਕੋਈ ਬੰਦਾ ਵਾਸ਼ ਨਾਲ ਮਾਰਿਆ ਜਾਂਦਾ ਫੁਰਨਾ ਹੀ ਹੈ ਨਾ ਜੇ ਕਿਤੇ ਅੰਮ੍ਰਿਤ ਵੇਲੇ ਸਿਮਰਨ ਕਰਦਾ ਨਾਮ ਜਪਦਾ ਕਈ ਮਹੀਨੇ ਲੰਘ ਗਏ ਕਿਸੇ ਨੂੰ ਦੱਸੇ ਨਾ ਸਿਰਫ ਮਨ ਚ ਹੀ ਪੁਰਨਾ ਬਣਾ ਕੇ ਕਹਿ ਹੁਣ ਤਾਂ ਵਕਤ ਨਾਲ ਉੱਠ ਲੈਣੇ ਆ ਦੂਜੇ ਦਿਨ ਉੱਠ ਕੇ ਦਿਖਾਏ ਤਾਂ ਸਹੀ ਗਿਆ ਕੀ ਕਾਰਨ ਇੱਕ ਨਿੱਕਾ ਜਿਹਾ ਫੁਰਨਾ ਬੰਦੇ ਨੂੰ ਕਿਉਂ ਸੱਟ ਗਿਆ ਕਿਉਂਕਿ ਜਦੋਂ ਫੁਰਨਾ ਬਣਿਆ ਮੈਂ ਕੀਤਾ ਉਦੋਂ ਵਿੱਚੋਂ ਗੁਰੂ ਨਿਕਲ ਗਿਆ ਸੱਚਾਈ ਵਿੱਚ ਉਹ ਹੰਗਤਾ ਆ ਗਈ ਜਿੱਥੇ ਮੈਂ ਆ ਜਾ ਉੱਥੇ ਜੀਵਨ ਨਹੀਂ ਕਮਾਏ ਜਾਂਦੇ ਹੁਣ ਇਹਨਾਂ ਨੂੰ ਕਾਬੂ ਕਿਵੇਂ ਕੀਤਾ ਜਾਏ ਧੰਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਮੈਂ ਕੁਛ ਬੇਨਤੀਆਂ ਕਰਨੀਆਂ ਨੇ ਇਹਨੂੰ ਇਹ ਨਾ ਸਮਝਿਓ ਵੀ ਕੋਈ ਬਾਬਾ ਬਣ ਕੇ ਸ਼ਬਦ ਦੇਣ ਦੀ ਗੱਲ ਜਾਂ ਕਿਸੇ ਨੂੰ ਕੁਝ ਤੁਕਾਂ ਕਹਿਣ ਦੀ ਗੱਲ ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਬਾਕੀ ਸਾਰੀਆਂ ਅਰਦਾਸਾਂ ਬੰਦਾ ਕਰਦਾ ਤਨ ਲਈ ਧਨ ਲਈ ਪੁੱਤਰਾਂ ਲਈ ਪਦਾਰਥਾਂ ਲਈ ਤਾਲੀਮ ਲਈ ਵਿਦਿਆ ਲਈ ਪਦਵੀ ਲਈ ਪਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਭਾਈ ਕਦੀ ਜੱਤ ਪਹਾੜਾ ਬਣਾਉਣ ਵਾਸਤੇ ਵੀ ਅਰਦਾਸਾਂ ਕਰ ਮਹਾਰਾਜ ਇਹ ਅਰਦਾਸਾਂ ਕਿਹੜੀਆਂ ਸਤਿਗੁਰੂ ਵਚਨ ਕਰਦੇ ਨੇ ਤੈਨੂੰ ਤਾਂ ਪਤਾ ਹੈ ਨਾ ਮੇਰੇ ਅੰਦਰ ਪਾਪ ਕਿੰਨੇ ਨੇ ਤੈਨੂੰ ਪਤਾ ਹੈ ਸਵੇਰ ਤੋਂ ਸ਼ਾਮ ਤੱਕ ਤੂੰ ਸੰਗਤ ਵਿੱਚ ਗਿਆ ਜਾਂ ਵਿਚਰਿਆ ਕਿੰਨੇ ਗੰਦੇ ਪੁਰਨੇ ਉੱਠੇ ਕਹਿੰਦੇ ਇਕੱਲਿਆਂ ਰਾਤ ਨੂੰ ਸੌਣ ਲੱਗਿਆ ਕਿਤੇ ਅਰਦਾਸ ਕਰਕੇ ਮੰਨ ਲੈ ਰਾਤ ਪਿਤਾ ਪ੍ਰਭ ਮੇਰੇ ਪਿਆਰੋ ਇੱਕ ਤਰੀਕਾ ਹੈ ਜੱਤ ਪਹਾੜਾ ਦੇ ਰਾਤ ਪਿਤਾ ਪ੍ਰਭ ਮੇਰੇ ਮੋਏ ਨਿਰਗੁਣ ਸਭ ਗੁਣ ਤੇਰੇ ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਖਾਰੇ ਖੇਡ ਕਰੇ ਅਰ ਬਹੁਤ ਸੰਤਾਵੈ ਆਇਓ ਸ਼ਰਨ ਤੁਹਾਰੇ ਕਰ ਕਰ ਹਾਰਿਓ ਅਨਕ ਬਹੁ ਭਾਂਤੀ ਛੋਟੈ ਕਤਕੋ ਨਾਹੀ ਏਕ ਬਾਤ ਸੁਣ ਤਾਕੀ ਓਟਾ ਸਾਧ ਸੰਗ ਮਿਟ ਜਾਹੀ ਅਰਦਾਸ ਕਰ ਮਾਲਕ ਕਾਮ ਕ੍ਰੋਧ ਅਰ ਲੋਭ ਮੋਹ ਇਹ ਜੱਤ ਪਹਾੜਾ ਦੀ ਬੇਨਤੀਆਂ ਨੇ ਕਾਮ ਕ੍ਰੋਧ ਅਰ ਲੋਭ ਮੋਹ ਬਿਰਸ ਜਾਏ ਆਮੇਰ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਰਦਾਸ ਕਰ ਨਾਥ ਕਛੂ ਨਾ ਜਾਣੂ मन माया कर हाथ बिकानो, तुम कहियत हो जगत गुरु स्वामी, हम कहियत कलजु के कामी। इन पंचन मेरो मन जो बिगाड़ो जत पहारा, इन पंचन मेरो मन जो बिगाड़ो पल पल खर्जी ते अंतर पारो, अरदास कर काम क्रोध लोभ झूठ निंदा इन ते आप छुड़ा। ये देखो अरदास है। फिर हुण मैं फिर बेनती करें, अर्थ गलत ना लिया जे। जदो मन नहीं टिकदा सच्चाई ए, इन्हां शब्दां नूं आधार बना के कोई कीर्तन कर ले कर लै, इन्हां शब्दां दा जाप कर लै, ते सतगुरु सच्चे पातशाह इन्नी कृपा करदे ने। जे गुरु अर्जुन देव जी दी बेनती है के इन ते आप छडावो, ते प्यारे उत्थे अगर साडी खौमे मरेगी, गुरु अर्जुन देव दी बेनती साडा नहीं बड़ा कर जाए। काम क्रोध लोभ झूठ निंदा इन ते आप छडावो, ए पीतर ते इनको डारो, आपन निकट बुलावो, अपनी विद आप जनावो, हर जन मंगल गावो, बिसर नाही कबू ही यते, ए विद मन में पावो, गुर पूरा भेत्यो वडभागी, जन नानक कतह ना तावो। जे अरदास करांगे सचमुच डोल दा कोई बंदा, गुरु बड़े बख्शेंदे ने। मैं तां ए अखीर ते शब्द रखे ने, अपने यतन अपनिया कमाईया अपनिया सियाणपा नहीं, जिथे अखंडता आ गई उथे बंदा थिड़केगा, भावे आचरण दे मान क्यों ना करे। जोगे ने इको गल कही, अजी प्रेमी साहब कोल बैठिया गल चली, उन्हें इको हजूर ने पूछा सी नाम की, उन्हें क्या महाराज जोगा। सतगुरु जी ने मुस्कुरा के पूछ लिया किदे जोगा, ते चरण पकड़ के कहिंदा बाबा सतगुरु तुहाडे जोगा। महाराज सूरबीर बचन का बली सतगुरु कह लगे, जे तू मेरे जोगा ते मैं तेरे जोगा। ये शब्द ही सी ना, गुरु ने हुक्म दिता, पहला जांदा नहीं, महाराज जी ने कहा जा ब्याह कराण गया, हुक्म गया, वो सचमुच छड़ के विच तुरिया। हुण भावे अजकल साडे बंदे मनदी कोई नहीं, लो जी सिख किवें डोल सकदा, हद होगी भाई सिखो, अद्यो यादा बाणी अरदासा है मालका, डोलन तो बचा लई। जे डोलन दा खतरा ना हुंदा, शब्द क्यों उच्चारण कीते, समझिए सी, क्योंकि असि समझने भी मैं सब तो उपर सुपर, हुण मैनू कोई परवाह नहीं। महाराज जी ने कहा नहीं, उन्हें कहा छड के आया। सच्चाई ये जदों पहुंचिया ज्ञानी ज्ञान सिंह तवारी गुरु खालसा च लिखदे ने, एक निक्का जिहा हंगता दा बीज पैदा हो गया, मैं आ गई ना। जे गुरु जोगे ही बनिया रहिंदा ते खेड बनी रहिंदी, इको आई कि आखिर मेरे वर्गा केड़ा होवेगा जिन्हें हुक्म मनिया। बस एक फुरना आया थिड़क गया बंदा, क्योंकि जिस चीज नूं त्याग के आया वो वासना बन के सामने खड़ोगी। देखियो इस्त्री व्याह हो रही है, वो निक्की जी वासना एडा वड्डा निक्का जिहा फुरना एडे वड्डे पाप नूं जन्म देण लगा। चेते रखो गंदा फुरना कैंसर दे सेल सेल नालों भी खतरनाक है, जिवें ओहदे विचों अनगिनत सेल इकदम पैदा हुंदे ने, गंदे फुरने विचों हजारां फुरने पैदा हो जांदे, टिकदा नहीं हुंदा। चंगे विचों छेती नहीं पैदा हुंदे, पर माड़े विचों फुरना ही आया, बस गया वैश्या दे दर ते। ते जदों जाना पौड़ियां चढ़नियां ते अगे खलोते, इको झलक मिलनी सिख दा थां थोड़ा है, ये कोई तेरी थां है। जदों अमृत वेला होया, वासना दा पीड़िया फिर पहुंचिया, ते अगो उस खलोते हुए संतरी ने दबका मार के कहा, ये तेरी थां है, सिख इस वेले बाणी पढ़दे ने, किस नरक च डुबन लगा है, तू सिख किदा है, तेरा गुरु कौन है। सच्चाई एवे अककारा दे ताई जेड़े कहंदे आ निशानियां दा की लाभ, जदों सिख एक ककार पा के तुरदा माड़े कर्म जांदिया रस्ते च रोक देंदे ने, नहीं तेरे शरीर दे उत्ते गुरु गोबिंद सिंह दी दात डिगी हुई है, सहायक रोकिया। सची मुची जदों लाया दबका, अंदर दी वासना मरी चला गया, सचे पातशाह दरबार से जाके बैठे ने। जोगा निमो चुना होया, पता तो है गुरु नू ते सतगुरु साडे अंदर नू जानदे ने, बाहर जिन्ने मर्जी बंदा कही जाए सब की जान है आत्म की रहत, अंदर तेरे की निमो चुना जा बह गया, कलगी वाले नेत्र बंद करन, और सतगुरु जागता है देओ, ये ना समझा सौण दी गल, बंद करन फिर खोलन अखां च लाली। सिखां क्या महाराज ये की कह लगे जोगे नूं पुछ के देखो ये की है। आया चरना ते डिगया महाराज जी ने कहा जोगिया चेते रखिया असा अपना फर्ज निभाया है जेड़ा साडे जोगा बन जांदा है असी ओदे जोगे हां जिथे सिख नूं फेरा भी नहीं पाना पैंदा जदों सिख डिगदा दिसे गुरु उथे पहरा भी देना पैंदा। सिर्फ इतने एक बेनतियां ने कि इंद्रियां नूं काबू कर ली बल छुटकियो बंधन परे कछु ना होत उपाए कहो नानक अब ओट हर गज जो हो सहाय। फिर बल को बा बंधन छुटे सब किच होत उपाए नानक सब किच तुमरे हाथ में तुम्ही होत सहाय। जदो सिख अरदास करदे सरवर पंखी खेकड़ो फाई बाल पचास ए तन लहरी गड किया सचे तेरी आस। ए अरदासा ने जेडे अरदास दे शब्द ने वासना तो बचन वाले इंद्रिया नू काबू करन वाले ते खास करके जेडे इंद्रिया नू मुखातब करके उचारण किते ने उना पवित्र बचना नू कोई चेते कर ले ते जिथो थिड़कदा दिसे नाल ही कह ए रसना कल पढ़िया सी तू आंदा सलाच कन तुरन क्योंकि असी कहने भी बाणी की गल करिए कि न्याणा समझ कोई नहीं पैंदी ये सारिया नू समझे अंदर बार निका जा दो महीने चार दा लगदा अंदर वाली आत्मा किन्ने जन्मां दी भ्रष्टी तुरी आउंदी माड़ा जा गाणा लगन दी देर है आ छे महीने दा न्याणा भी नचन लग पैंदा क्योंकि ओहदा जिहड़ा बहाव है ओह गंदे पासे तुरिया होया सी ते जेकर ओहनू आपां सतगुरु दे शब्द दा सहारा लईए ते जीवन दा भी हंकार ना करे बंदा अपने नेम दा अपने जीवन दा अपने करैक्टर दा अपने अभ्यास दा अपनी सेवा दा जिथे मैं आ गई सवेरे बंदा तिलकेगा जिथे सेवा करके भी समर्पता नाल कहदा महाराज ए सेवा भी तेरे चरणां ने दित्ती तू ही कराण वाला है। फिर जो गुरु सिर ते खड़ोता होवे फिर बंदा डोलदा नहीं गुरु अडोल कर देंदे ने। धन गुरु ग्रंथ साहिब कृपा करन ओह कलगी वाले जोगे जे आपां बनना है ते कलगी वाला साडे जोगा बनना है ਉਹ 17 ਤਰੀਕ ਨੂੰ ਅੰਮ੍ਰਿਤ ਸੰਚਾਰ ਹੋਣਾ ਤੇ ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ ਪਿਛਲੀ ਵਾਰੀ ਵੀ ਬੇਨਤੀ ਕੀਤੀ ਸੀ ਆਹ ਵਿੱਚੋਂ ਕਾਫੀ ਸੱਜਣਾ ਨੇ ਅੰਮ੍ਰਿਤ ਦੀ ਦਾਤ ਲਈ ਬੀਬੀਓ ਭੈਣੋ ਕਿਉਂਕਿ ਸਟੇਜ ਤੇ ਜਦੋਂ ਬੰਦਾ ਕਹਿੰਦਾ ਤੇ ਜਿਹਨੇ ਨਹੀਂ ਛਕਿਆ ਉਹ ਸੁਣਦਾ ਨਾਲ ਦੇ ਨੂੰ ਕਿਆ ਹੋਣਾ ਨਹੀਂ ਸਭ ਨੂੰ ਬੇਨਤੀ ਹੈ ਕਿ ਖੰਡੇ ਬਾਟੇ ਦਾ ਅੰਮ੍ਰਿਤ ਕਲਗੀ ਵਾਲੇ ਤੋਂ ਲਈਏ ਦਾਤ ਤੇ ਜਦੋਂ ਸਤਿਗੁਰੂ ਦਾ ਅੰਮ੍ਰਿਤ ਸਾਡੇ ਅੰਦਰ ਸੰਚਾਰ ਕਰ ਗਿਆ ਫਿਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਘਰ ਪ੍ਰਭ ਮੇਲੇ ਆਪ ਨਾਨਕ ਘਰ ਪ੍ਰਭ ਆਪੇ ਮੇਲੇ। ਕੱਲ ਨੂੰ ਇਸ ਤੋਂ ਅੱਗੇ ਜਿਸ ਬੰਦੇ ਦੀਆਂ ਇੰਦਰੀਆਂ ਕਾਬੂ ਆ ਜਾਣ ਉਹ ਬੰਦਾ ਧੀਰਜ ਵਾਲਾ ਹੋ ਜਾਂਦਾ ਜਿੰਨਾ ਬੰਦਾ ਬਾਹਰੋਂ ਇੰਦਰੀਆਂ ਚ ਖਿੰਡਿਆ ਉਹਨਾਂ ਅੰਦਰੋਂ ਤੜਪਦਾ। ਮਹਾਰਾਜ ਕਹਿੰਦੇ ਨੇ ਜੱਤ ਬਣ ਗਿਆ ਪਹਾੜਾ ਹੁਣ ਕਾਰੀਗਰ ਜਿਹੜਾ ਨਾ ਉਹ ਧੀਰਜ ਚਾਹੀਦਾ। ਉਹ ਧੀਰਜ ਦੇ ਕੀ ਅਰਥ ਨੇ ਇਹ ਅਸੀਂ ਕੱਲ ਨੂੰ ਵਿਚਾਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।